अनकंगत गुरु अमरदास सुख कंद रामदास अर्जन गुरु पर श्री हर गोबिंद हरि राय हर कृष्ण गुर तेग बहादुर चंद दसवें गोबिंद सिंह गुरु नमो जोर कर बंद जिसमें अमृत ज्ञान है मानक भगत वैराग गुरु ग्रंथ साहिब उदद बंदों करे अनुराग कहां बुद्ध प्रभ तुच्छ हमारी वर्ण सकै मेहमा जो तिहारी हम न सकत कर सिफत तुम्हारी आप लिहो तुम कथा सुधारी हम न सकत कर सिफत तुम्हारी आप लिहो तुम कथा सुधारी
सतनाम वाहिगुरु साहिब जी दोहरा तरफ जिसै की को भजै मैं ता को देऊ न छाड़ बड़ो तक सीरी कर तिसी मारूंगा तिस गाड़
वाहिगुरु जी का खालसा वाहिगुरु जी की फतेह सत्कार योग साध संगत जी महाराज के चरणा च हाजरियां भर के शहीदां सिंघां नूं अपनी श्रद्धा दे फुल भेटा कर रहे हो जिन्हां दी हाजरी महाराज ने अपने चरणा च लवानी उन्हां नूं बुला लिया शहीदां सिंघां ने और जिन्हां दे भागां विच समां नहीं उह भूतां दा दिन मना रहे ने खालसा जी ਸ਼ਹੀਦਾਂ ਸਿੰਘਾਂ ਦੀਆਂ ਵੱਡੀਆਂ ਵਡਿਆਈਆਂ ਸਾਡੇ ਭਾਰਤ ਵਿਚ ਤਾਂ ਜਿਹੜੇ ਦਿਨ ਮਨਾਏ ਜਾਂਦੇ ਆ ਉਹ ਮਹਾਂਪੁਰਸ਼ਾਂ ਸ਼ਹੀਦਾਂ ਵੱਡਿਆਂ ਵਡੇਰਿਆਂ ਦੇ ਮਨਾਏ ਜਾਂਦੇ ਆ ਸੋ ਜਿੱਥੋਂ ਦਾ ਜੋ ਭਾਈ ਕਲਚਰ ਹੈ ਉਹਨਾਂ ਨੂੰ ਮੁਬਾਰਕ ਗੁਰੂ ਕੇ ਖਾਲਸੇ ਨੂੰ ਤਾਂ ਸ਼ਹੀਦਾਂ ਸਿੰਘਾਂ ਦੇ ਦਿਨਾਂ ਤੇ ਗੁਰੂ ਘਰ ਹਾਜ਼ਰੀਆਂ ਭਰਨੀਆਂ ਚਾਹੀਦੀਆਂ ਸੋ ਸ਼ਹੀਦਾਂ ਸਿੰਘਾਂ ਦੀ ਕਥਾ ਚੱਲ ਰਹੀ ਹੈ ਉਹ ਸਮਾਂ ਸੀ ਜਦੋਂ ਜ਼ਕਰੀਆ ਖਾਨ ਵਰਗੇ ਜ਼ਾਲਮ ਸਿੰਘਾਂ ਤੇ ਜ਼ੁਲਮ ਕਰ ਰਹੇ ਸਨ ਪਿੰਡਾਂ ਨਗਰਾਂ ਸ਼ਹਿਰਾਂ ਵਿਚ ਖਾਲਸੇ ਨੂੰ ਰਹਿਣਾ ਨਸੀਬ ਨਹੀਂ ਸੀ ਹੋ ਰਿਹਾ ਇਕ ਦਿਨ ਮੁਤਾਬਕਾ ਕੋਟ ਜੋ ਨਗਰ ਹੈ ਦਰਿਆ ਦੇ ਕੰਢੇ ਤੇ ਉਥੇ ਸਿੰਘ ਆਏ ਨੇ ਸੀ ਆਈ ਡੀ ਦੀ ਖਬਰ ਗਈ ਹੈ ਵੀ ਥੋੜੇ ਜੇ ਸਿੰਘ ਇੱਥੇ ਆਏ ਹੋਏ ਨੇ ਸਰਕਾਰ ਦੀ ਫੌਜ ਉਥੇ ਆ ਗਈ ਫੌਜਦਾਰ ਨੇ ਘੇਰਾ ਪਾ ਲਿਆ ਜੰਗ ਸ਼ੁਰੂ ਹੋ ਗਿਆ ਫੌਜਦਾਰ ਨੂੰ ਲਾਲਚ ਸੀ ਵੀ ਜਿੰਨੇ ਕੁ ਥੋੜੇ ਜਿਹੇ ਸਿੰਘ 10-20 ਸਿੰਘ ਹਨ ਮਾਰ ਕੇ ਨਾਲ ਸਿਰ ਵੱਢ ਕੇ ਲਿਜਾਵਾਂਗਾ ਬੜਾ ਇਨਾਮ ਮਿਲੇਗਾ ਇਨਾਮ ਦੇ ਭੁੱਖੇ ਅਫਸਰ ਵੀ ਸਿੰਘਾਂ ਦਾ ਸ਼ਿਕਾਰ ਕਰਦੇ ਫਿਰਦੇ ਸਨ ਔਰ ਇੱਥੇ ਪੰਗਤੀ ਵੀ ਆਈ ਹੈ ਵੀ ਕਹਿੰਦੇ ਚੱਲ ਮੈਂ ਤੈਨੂੰ ਸ਼ਿਕਾਰ ਦਿਖਾਵਾਂ ਸਿੰਘਾਂ ਦਾ ਸੋ ਖਾਲਸਾ ਜੀ ਕਹਿੰਦੇ ਆ ਵੀ ਗਏ ਹਲਕਾਰੇ ਦੇਖ ਦਿਖਾਊ ਕਹੇ ਫੌਜਦਾਰ ਕੁਝ ਸ਼ਿਕਾਰ ਦਿਖਾਊ ਸਿੰਘਾਂ ਨੂੰ ਸ਼ਿਕਾਰ ਹੀ ਸਮਝਦੇ ਸੀਗੇ ਜਿਵੇਂ ਜੰਗਲ ਦੇ ਸੂਰ 12 ਸਿੰਘ ਹਿਰਨ ਮਾਰੀਦੇ ਨੇ ਏਦਾਂ ਸਿੰਘਾਂ ਨੂੰ ਮਾਰਦੇ ਸੀਗੇ ਖਾਲਸਾ ਜੀ ਉਸ ਸਮੇਂ ਪ੍ਰਤਾਪਕੋਟ ਨੂੰ ਘੇਰਾ ਪੈ ਗਿਆ ਉੱਥੇ ਸਿੰਘ ਥੋੜੇ ਸਨ ਇਸ ਕਰਕੇ ਫੌਜ ਦਾ ਹੌਸਲਾ ਵੱਧ ਗਿਆ ਵੀ ਇਹ ਥੋੜੇ ਸਿੰਘ ਅਸੀਂ ਮਾਰ ਲੈਣੇ ਆ ਪਰ ਹੁੰਦਾ ਤਾਂ ਉਹੀ ਹੈ ਜੋ ਪਰਮੇਸ਼ੁਰ ਨੂੰ ਮਨਜ਼ੂਰ ਹੁੰਦਾ ਆਹ ਹੁਣ ਅਗਲੀ ਕਥਾ ਸੁਣੋ ਇਸ ਪਿੰਡ 'ਚ ਜੰਗ ਹੋਇਆ ਸਾਰੇ ਆਖੋ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ ਦੋਹਰਾ ਤਰਫ ਜਿਸੈ ਕੀ ਕੋ ਭਜੈ ਮੈਂ ਤਾਂ ਕੋ ਦੇਊ ਨਾ ਛਾਡ
ਫੌਜਦਾਰ ਨੇ ਆਪਣੇ ਅਫਸਰਾਂ ਨੂੰ ਆਖਿਆ ਜਿਹੜੇ ਜੂਨੀਅਰ ਜਰਨੈਲ ਸਨ ਜਾਂ ਫੌਜੀ ਸਨ ਸਿਪਾਹੀ ਸਨ ਉਹਨਾਂ ਦੇ ਕੰਨ ਖਿੱਚ ਕੇ ਕਹਿਣ ਲੱਗਾ ਦੇਖੋ ਸਿੱਖਾਂ ਨੂੰ ਆਪਾਂ ਪਾ ਲਿਆ ਘੇਰਾ ਇਹ ਸਾਰੇ ਸਿੱਖ ਮਰਨੇ ਚਾਹੀਦੇ ਜੇ ਕੋਈ ਸਿੱਖ ਇਹਨਾਂ ਚੋਂ ਨਿਕਲ ਕੇ ਤੁਹਾਡੇ ਘੇਰੇ ਚੋਂ ਚਲਾ ਗਿਆ ਔਰ ਜਿਹੜੇ ਬੰਦੇ ਦੇ ਕੋਲੋਂ ਲੰਘਿਆ ਸਿੱਖ ਉਹਦੀ ਖੈਰ ਨਹੀਂ ਮੈਂ ਉਹਨੂੰ ਨਹੀਂ ਛੱਡਾਂਗਾ ਸਿੱਖ ਭਾਵੇਂ ਮਰੇ ਨਾ ਮਰੇ ਉਹ ਸਿਪਾਹੀ ਮਾਰਿਆ ਜਾਏਗਾ ਉਹਨੂੰ ਮਾਰ ਦਿਆਂਗੇ ਵੀ ਤੂੰ ਸਿੱਖ ਨੂੰ ਜਾਣ ਕਿਉਂ ਦਿੱਤਾ ਸਿੱਖ ਦਾ ਰਾਹ ਕਿਉਂ ਨਹੀਂ ਰੋਕਿਆ ਸਿੱਖ ਨੂੰ ਪਕੜਿਆ ਕਿਉਂ ਨਹੀਂ ਘੇਰਿਆ ਕਿਉਂ ਨਹੀਂ ਮਾਰਿਆ ਕਿਉਂ ਨਹੀਂ ਏਦਾਂ ਅਫਸਰ ਨੇ ਫੌਜਦਾਰ ਨੇ ਆਪਣੇ ਸਿਪਾਹੀਆਂ ਨੂੰ ਤਾੜਨਾ ਕੀਤੀ
ਵੱਡੋ ਤਕਸੀਰੀ ਕਰ ਤਿਸੇ ਮਾਰੂੰਗਾ ਤਿਸ ਗਾਡ
ਮਤਾਬ ਕੇ ਕੋਟ ਪਿੰਡ ਦੇ ਆਲੇ ਦੁਆਲੇ ਘੇਰਾ ਪੈ ਚੁੱਕਾ ਹੈ ਫੌਜਾਂ ਦਾ ਤੇ ਅਫਸਰ ਕਹਿੰਦਾ ਵੀ ਜਿਹੜਾ ਬੰਦਾ ਸਿੱਖਾਂ ਨੂੰ ਜਾਣ ਲਈ ਮਦਦ ਕਰੇਗਾ ਰਾਹ ਦੇਵੇਗਾ ਕਿਉਂਕਿ ਕਈ ਵਾਰ ਏਦਾਂ ਵੀ ਹੁੰਦਾ ਸੀ ਵੀ ਕਈ ਮੁਸਲਮਾਨ ਵੀ ਚੰਗੇ ਹੁੰਦੇ ਸੀਗੇ, ਦਯਾਵਾਨ ਲੋਕ ਹੁੰਦੇ ਸੀ, ਜਾਂ ਸਿੰਘਾਂ ਨਾਲ ਹਮਦਰਦੀ ਰੱਖਦੇ ਸੀ, ਜਿਹੜੇ ਪੰਜਾਬ ਦੇ ਸੀ ਉਹ ਰੱਖਦੇ ਸੀਗੇ, ਜਿਹੜੇ ਬਾਹਰੋਂ ਆਏ ਸੀਗੇ ਉਹ ਸਿੰਘਾਂ ਦੇ ਵੈਰੀ ਸੀਗੇ, ਤੋ ਜਿਹਨਾਂ ਦੇ ਕੋਈ ਮਨ ਵਿਚ ਮਾੜੀ ਮੋਟੀ ਸਿੰਘਾਂ ਪ੍ਰਤੀ ਹੁੰਦੀ ਸੀ ਉਹ ਸਿੰਘਾਂ ਨੂੰ ਲੰਘਣ ਦਾ ਵੀ ਮੌਕਾ ਦੇ ਦਿੰਦੇ ਸੀਗੇ। ਇਸ ਕਰਕੇ ਅਫਸਰ ਕਹਿੰਦਾ ਵੀ ਕਿਤੇ ਇਹੋ ਜਿਹੀ ਗੱਲ ਨਾ ਹੋਵੇ ਵੀ ਸਿੰਘ ਕੋਈ ਨਿਕਲ ਜਾਵੇ ਤੁਹਾਡੇ ਤੋਂ, ਜੇ ਕੋਈ ਸਿੰਘਾਂ ਨਾਲ ਮਾੜਾ ਮੋਟਾ ਕਿਸੇ ਤਰ੍ਹਾਂ ਦਾ ਲਿਹਾਜ਼ਦਾਰੀ ਦਾ ਵਰਤਾਓ ਕਰੇਗਾ ਤੇ ਮੈਂ ਉਹਦੇ ਨਾਲ ਲਿਹਾਜ਼ ਨਹੀਂ ਕਰਾਂਗਾ, ਉਹਨੂੰ ਮੈਂ ਤਸੀਹੇ ਦੇ ਕੇ ਮਾਰਾਂਗਾ।
ਚਾਉ ਪਈ ਚਾਰੋਂ ਤਰਫ ਸੁਣਤ ਫੌਜ ਦੌੜੇ,
ਫੌਜ ਚਾਰੇ ਪਾਸਿਓ ਪੈ ਗਈ ਸਿੰਘਾਂ ਨੂੰ ਮਾਰਨ ਵਾਸਤੇ।
ਹੁਣ ਭੀ ਦੇਖੇ ਸਿੰਘ ਅਤ ਥੋੜੇ,
ਫੌਜ ਨੂੰ ਵੀ ਨਜ਼ਰ ਆਇਆ ਵੀ ਸਿੰਘ ਥੋੜੇ ਹਨ, ਥੋੜੇ ਸਿੰਘਾਂ ਨੂੰ ਵੇਖ ਕੇ ਫੌਜ ਦਾ ਹੌਸਲਾ ਵੱਧ ਗਿਆ ਵੀ ਅਸੀਂ ਇਨ੍ਹਾਂ ਨੂੰ ਮਾਰ ਲਵਾਂਗੇ।
ਕੋ ਸਿੰਘ ਥੋ ਸੁੱਤੋ ਪਇਓ,
ਕਿਉਂਕਿ ਸਿੰਘ ਪਿੰਡ ਚ ਸਨ, ਕੁਝ ਆਰਾਮ ਕਰ ਰਹੇ, ਥੱਕੇ ਟੁੱਟੇ ਸੌ ਗਏ ਸਨ।
ਕੋ ਸਿੰਘ ਥੋ ਰਮਣੇ ਗਇਓ,
ਕਈ ਸਿੰਘ ਬਾਹਰ ਜੰਗਲ ਵਿਚ ਮੈਦਾਨ ਖੇਡਣ ਗਏ ਹੋਏ ਸਨ।
ਕੋ ਸਿੰਘ ਗਇਓ ਘਾਸ ਲਿਆਵਣ,
ਕਈ ਸਿੰਘ ਆਪਣੇ ਘੋੜਿਆਂ ਲਈ ਨਦੀ ਦੇ ਕੰਢੇ ਤੋਂ ਦਰਿਆ ਦੇ ਕੰਢੇ ਤੋਂ ਘਾਹ ਲੈਣ ਗਏ ਹੋਏ ਸਨ।
ਲੱਕੜੀ ਲਿਆਵਣ ਗੋਹੇ ਚੁਗਾਵਣ,
ਕਈ ਸਿੰਘ ਲੱਕੜੀਆਂ ਬਾਲਣ ਲੈਣ ਵਾਸਤੇ ਬਈ ਲੰਗਰ ਪਕਾਉਣਾ ਸੀ ਸਿੰਘਾਂ ਨੇ, ਸਿੰਘਾਂ ਦਾ ਛੋਟਾ ਜਿਹਾ ਦਲ ਉੱਥੇ ਉਤਰਿਆ ਸੀ, ਇਹ ਪ੍ਰਸ਼ਾਦਾ ਵੀ ਛਕਣਾ ਸੀ, ਇਸ ਕਰਕੇ ਖਾਲਸਾ ਥੋੜਾ ਜਿਹਾ ਬਾਲਣ ਲੈਣ ਵਾਸਤੇ ਵੀ ਗਿਆ ਹੋਇਆ ਸੀ।
ਕਸ਼ੂ ਥੇ ਭੁੱਖੇ ਟੇਢੇ ਪੜੇ,
ਕਈ ਭੁੱਖੇ ਸਨ ਉਹ ਵਿਚਾਰੇ, ਭੁੱਖ ਦੇ ਨਾਲ ਹੀ ਟੇਢੇ ਪਏ ਸਨ ਵੀ ਚਲੋ ਬਾਲਣ ਆਵੇਗਾ, ਪ੍ਰਸ਼ਾਦਾ ਬਣੇਗਾ, ਫੇਰ ਛਕਾਂਗੇ, ਸਰੀਰ ਜਾਨ ਆਵੇਗੀ। ਕਈ ਨੂੰ ਸਰੀਰ ਦੇ ਵਿਚ ਜਾਨ ਹੀ ਕੋਈ ਨੀ, ਭੁੱਖ ਤੇ ਰੋਟੀ ਤਾਂ ਐਸੀ ਚੀਜ਼ ਆ ਵੀ ਨਾ ਮਿਲੇ ਤੇ ਬੰਦਾ ਵੱਡਾ ਵੱਡਾ ਬੰਦਾ ਘਬਰਾ ਜਾਂਦਾ ਹੈ। ਪ੍ਰਸ਼ਾਦਾ ਦੇ ਪਾਣੀ ਇਹ ਬਹੁਤ ਜ਼ਰੂਰੀ ਚੀਜ਼ਾਂ ਨੇ, ਪਰ ਭੁੱਖ ਦੇ ਦੁੱਖ ਕਰਕੇ ਬਹੁਤ ਸਾਰੇ ਸਿੰਘ ਪਏ ਸਨ ਟੇਢੇ ਹੋਏ।
ਕਿਵੇਂ ਭੰਗ ਤਬ ਹੋਏ ਹੈ ਖੜੀ,
ਸਰਦਾਈਆਂ ਪਾਣੀ ਛਕਾਂਗੇ ਫਿਰ ਖੜੇ ਹੋਵਾਂਗੇ, ਇਹ ਸੋਚ ਰਹੇ ਸਨ।
ਦੋਹਰਾ ਦੇਖ ਸਿੰਘ ਨੰਗੇ ਭੁੱਖੇ ਤੁਰਕ ਭਏ ਸੋ ਪ੍ਰਸੰਨ,
ਕਹਿੰਦੇ ਸਿੰਘਾਂ ਨੂੰ ਨੰਗੇ ਭੁੱਖੇ ਵੇਖ ਕੇ ਵੀ ਸਿੰਘ ਤਾਂ ਮਰੇ ਪਏ ਹੈ, ਤੁਰਕਾਂ ਦਾ ਹੌਸਲਾ ਵੱਧ ਗਿਆ।
ਚਾਰ ਤਰਫ ਤੇ ਯਾਉ ਪਰੇ ਜਾਣ ਕਰ ਢੁੱਕੇ ਜਨ,
ਉਹ ਚਾਰੇ ਪਾਸੇ ਤੁਰਕ ਇਉਂ ਆ ਪਏ ਜਿਵੇਂ ਬਰਾਤ ਚਾਰ ਦੇ ਨਾਲ ਉਤਸ਼ਾਹ ਨਾਲ ਢੁਕਦੀ ਹੈ।
ਚਾਉ ਪਈ ਪਹਿਲੇ ਚੋਟ ਬੰਦੂਕਾਂ ਕਰੀ,
ਪਹਿਲਾਂ ਉਹਨਾਂ ਨੇ ਆਉਂਦਿਆਂ ਸਿੰਘਾਂ ਦੇ ਉੱਤੇ ਪਿਆ ਹੋਇਆ ਸਿੰਘਾਂ ਤੇ ਬੈਠਿਆਂ ਤੇ ਗੋਲੀਆਂ ਚਲਾ ਦਿੱਤੀਆਂ,
ਇਹ ਪਾਛੈ ਮਾਰ ਤੀਰਨ ਧਰੀ,
ਤੀਰਾਂ ਦੀ ਪਛਾੜ ਕੀਤੀ,
ਫਿਰ ਨੇਜੇ ਔ ਲੈ ਸ਼ਮਸ਼ੀਰ,
ਫਿਰ ਨੇਜੇ ਬਰਛੇ ਸ਼ਮਸ਼ੀਰਾਂ ਲੈ ਕੇ ਪੈ ਗਏ ਵੱਢਣ ਟੁੱਕਣ ਸਿੱਖਾਂ ਨੂੰ।
ਨਾਰੇ ਸਿੰਘ ਤਿੰਨ ਪਹਿਲੀ ਬੇਰ,
ਬਹੁਤ ਸਾਰੇ ਸਿੰਘ ਆਉਂਦੇ ਹੀ ਮਾਰ ਦਿੱਤੇ।
ਸਿੰਘਨ ਕੀ ਗਈ ਅਕਲ ਭੁਲਾਈ,
ਕਿਉਂਕਿ ਸਿੰਘਾਂ ਦਾ ਉਸ ਵੇਲੇ ਨੂੰ ਪਤਾ ਹੀ ਨਹੀਂ ਸੀ ਵੀ ਸਾਡੇ ਤੇ ਏਦਾਂ ਦਾ ਹੱਲਾ ਹੋ ਜਾਏਗਾ, ਇੱਕ ਤਾਂ ਭੁੱਖੇ ਭਾਣੇ ਸਨ, ਥੱਕੇ ਟੁੱਟੇ ਸਨ, ਉਹਨਾਂ ਸਿੰਘਾਂ ਨੂੰ ਉਸ ਵੇਲੇ ਸਮਝ ਹੀ ਨਹੀਂ ਆਈ ਵੀ ਹੁਣ ਕੀ ਕਰੀਏ।
ਤੁਰਕ ਪੜੇ ਬਹੁ ਜਮ ਕੀ ਨਿਆਈ,
ਤੁਰਕ ਜਮਾਂ ਦੀ ਤਰ੍ਹਾਂ ਆਪ ਅਚਾਨਕ ਮੁਖਬਰਾਂ ਨੇ ਖਬਰ ਦੇ ਦਿੱਤੀ ਤੁਰਕ ਆ ਗਏ।
ਜਨਕ ਆਕਾਸ਼ੋਂ ਬਿਜਲੀ ਪਰੀ,
ਅਚਾਨਕ ਸਿੰਘਾਂ ਦੇ ਮਾਨੋ ਬਿਜਲੀ ਪੈ ਗਈ, ਵਿਚਾਰਿਆਂ ਤੇ ਬੈਠਿਆਂ ਤੇ ਮੁਸੀਬਤ ਆ ਗਈ।
ਕਉ ਭੀ ਸਿੰਘਣ ਤੇ ਭਲ ਸਰੀ,
ਫੇਰ ਵੀ ਸਿੰਘਾਂ ਨੇ ਹੌਸਲਾ ਨਹੀਂ ਛੱਡਿਆ ਕਿਉਂਕਿ ਖਾਲਸਾ ਸਾਜਿਆ ਖੰਡੇ ਦੀ ਧਾਰ ਵਿਚੋਂ ਹੈ, ਜੇ ਕੋਈ ਹੋਰ ਹੋਵੇ ਤੇ ਉਹ ਮਾਰ ਖਾ ਜਾਵੇ, ਜਿਹੜਾ ਸ਼ਸਤਰ ਧਾਰੀ ਆ ਉਹ ਮਰਦਾ ਮਰਦਾ ਇੱਕ ਅੱਧੇ ਨੂੰ ਤਾਂ ਲੈ ਕੇ ਜਾਂਦਾ। ਸਿੰਘਾਂ ਨੇ ਆਖਿਆ ਮਰਨ ਤਾਂ ਲੱਗੇ ਹੀ ਆ, ਹੁਣ ਕਾਹਦਾ ਲਿਹਾਜ਼ ਕਰਨਾ, ਜਿੰਨਾ ਕੁ ਹੋ ਸਕਿਆ ਜੰਗ ਕੀਤਾ। ਫਿਰ
ਦੋਹਰਾ ਜੋ ਤੁਰਕਨ ਪਹਿਲੇ ਲੱਭੇ ਤੇ ਸਿੰਘ ਤੋਂ ਦੀਏ ਮਾਰ,
ਤੁਰਕਾਂ ਨੂੰ ਜਿਹੜੇ ਪਹਿਲਾਂ ਲੱਭ ਗਏ ਨਾ ਸਿੰਘ ਆਰਾਮ ਨਾਲ ਵਿਚਾਰੇ ਪਏ ਸੀਗੇ। ਆਮ ਤੌਰ ਤੇ ਹੁੰਦਾ ਵੀ ਜਿੱਥੇ ਸਿੰਘਾਂ ਦੀ ਛਾਉਣੀ ਹੁੰਦੀ ਆ ਘੋੜੇ ਬੰਨੇ ਹੁੰਦੇ ਆ, ਇੱਕ ਜਗ੍ਹਾ ਤੇ ਚੁੱਲ੍ਹਾ ਬਣਾ ਲੈਂਦੇ ਆ, ਪ੍ਰਸ਼ਾਦਾ ਬਣਾਉਂਦੇ ਆ, ਲੋਹ ਦਾ ਤੰਬੂ ਲਾ ਲੈਂਦੇ ਆ, ਉਦੋਂ ਤਾਂ ਤੰਬੂ ਵੀ ਘੱਟ ਹੀ ਹੁੰਦੇ ਸੀਗੇ, ਤੇ ਜੇ ਕਿਤੇ ਮਾੜਾ ਮੋਟਾ ਪਰਾਲੀ ਮਿਲ ਗਈ, ਕੋਈ ਬਿਸਤਰਾ ਮਿਲ ਗਿਆ, ਉਹ ਸੱਟ ਕੇ ਤੇ ਉਹਦੇ ਆਸਰੇ ਤੇ ਲੰਮੇ ਪੈ ਜਾਂਦੇ ਆ। ਏਦਾਂ ਉਹ ਸਿੰਘ ਪਏ ਸੀਗੇ ਜਿਹੜੇ ਉਦਾਂ ਪਏ ਲੱਭ ਗਏ ਨਾ, ਉਹ ਮਾਰ ਲਏ ਤੁਰਕਾਂ ਨੇ ਸਾਰੇ।
ਜੋ ਲੜੇ ਤਿਤ ਹੀ ਅੜੇ, ਡਰੇ ਨਾ ਮਰਨੋ ਮਾਰ,
ਪਰ ਜਿਹੜੇ ਫਿਰ ਸੰਭਲ ਗਏ, ਸ਼ਸਤਰ ਫੜ ਲਏ ਜਿਨ੍ਹਾਂ ਨੇ, ਉਹ ਡਰੇ ਨਹੀਂ, ਫਿਰ ਉਹਨੇ ਆਖਿਆ ਹੁਣ ਤਾਂ ਮਰਨਾ ਹੀ ਹੈ, ਮਾਰ ਕੇ ਮਰੀਏ।
ਚਾਉ ਪਈ ਏਕ ਸਿੰਘ ਜਿਹੇ ਥਾਂ ਖੜ ਜਾਵੇ,
ਇੱਕ ਸਿੰਘ ਜਿੱਥੇ ਖਲੋ ਜਾਂਦਾ ਸੀ ਉੱਥੇ ਪੰਜਾਂ ਸੱਤਾਂ ਨੂੰ ਪੈ ਜਾਂਦਾ ਸੀ,
ਸਭ ਤੁਰਕਣ ਸੋ ਤਹਾਂ ਖੜਾਵੇ,
ਉੱਥੇ ਰੋਕ ਲੈਂਦਾ ਸੀ, ਅੱਗੇ ਜਾਣ ਨਹੀਂ ਸੀ ਦਿੰਦਾ ਸਿੰਘਾਂ ਨੂੰ, ਆਪ ਇੰਨਾ ਪ੍ਰਤਾਪ ਸੀਗਾ।
ਮਦਦ ਤੱਕੈ ਨਾ ਔਰ ਹੈ ਸੋ,
ਔਰ ਸਿੰਘ ਇਹ ਸੋਚ ਲੈਂਦੇ ਸੀ ਵੀ ਹੁਣ ਮਦਦ ਦਾ ਦੂਜਾ ਆਵੇ ਭਾਵੇਂ ਨਾ ਆਵੇ, ਕੱਲੇ ਹੀ ਪੰਜਾਂ ਸੱਤਾਂ ਨਾਲ ਲੜਨ ਲੱਗ ਜਾਂਦੇ ਸੀ
ਤਾਂ ਕਿ ਮੋਹਰੇ ਟਿਕਾ ਨਾ ਕੋਊ।
ਜਿਹੜਾ ਬੰਦਾ ਮਰਨ ਤੇ ਆਇਆ ਹੋਵੇ ਨਾ, ਜਿਹੜੇ ਬੰਦੇ ਨੇ ਕਫਨ ਸਿਰ ਤੇ ਬੰਨਿਆ ਹੋਵੇ ਉਹਦੇ ਅੱਗੇ ਟਿਕਦਾ ਵੀ ਕੋਈ ਨੀ। ਉਹਨਾਂ ਨੇ ਇਹ ਤਾਂ ਸੋਚ ਹੀ ਲਿਆ ਸੀ ਵੀ ਹੁਣ ਮਾਰ ਤਾਂ ਇਹਨਾਂ ਨੇ ਦੇਣਾ ਹੀ ਹੈ। ਮਰਦੇ ਮਰਦੇ ਫਿਰ ਉਹ ਸਿੰਘ ਗਲ ਪੈ ਗਏ ਤੁਰਕਾਂ ਦੇ, ਇਸ ਕਰਕੇ ਤੁਰਕਾਂ ਨੂੰ ਵੀ ਇਹਨਾਂ ਨੇ ਅੱਗੇ ਲਾ ਲਿਆ।
ਬਾਹਰ ਸਿੰਘ ਜੋ ਤੁਰਕਣ ਘੇਰੇ,
ਜਿਹੜੇ ਬਾਹਰ ਤੁਰਕਾਂ ਨੇ ਘੇਰ ਲਏ ਸੀ ਸਿੰਘ,
ਫਿਰੇ ਛੇਰ ਜਿਮ ਫੜ ਸ਼ਮਸ਼ੇਰੇ,
ਉਹ ਵੀ ਤਲਵਾਰਾਂ ਲੈ ਕੇ ਸ਼ੇਰ ਦੀ ਤਰ੍ਹਾਂ ਪੈ ਗਏ।
ਦੇਖ ਸਿੰਘ ਤਿਸ ਮਦਦ ਕਰੇ,
ਜੇ ਕੋਈ ਸਿੰਘ ਦੇ ਨੇੜੇ ਖਲੋਤਾ ਦੂਜਾ ਸਿੰਘ ਉਹਦੀ ਸਿੰਘ ਦੀ ਮਦਦ ਕਰਦਾ ਸੀ।
ਉਹਨੇ ਛੁਡਾਵੇ ਆਪ ਸੋ ਮਰੇ,
ਉਹ ਦੂਜਿਆਂ ਨੂੰ ਛੁਡਾਉਂਦੇ ਕਈ ਆਪ ਮਾਰੇ ਗਏ, ਕਿਉਂਕਿ ਉਸ ਵੇਲੇ ਸਿੱਖਾਂ ਇੰਨਾ ਪਿਆਰ ਸੀਗਾ ਵੀ ਸਿੱਖ ਸਿੱਖ ਪੇ ਵਾਰਤ ਪ੍ਰਾਣ। ਇਹ ਨਹੀਂ ਵੀ ਬਾਹਰ ਵਾਲੇ ਬਾਹਰ ਹੀ ਭੱਜ ਜਾਣ ਵੀ ਚੱਲ ਅੰਦਰ ਵਾਲੇ ਮਰਦੇ ਮਰਨ ਆਪਾਂ ਨਿਕਲ ਚੱਲੀ, ਏਦਾਂ ਨਹੀਂ ਸੋਚਿਆ ਉਹਨਾਂ ਨੇ। ਅਜੇ ਬਾਹਰ ਜਿਹੜੇ ਸਨ ਉਹ ਦੌੜ ਸਕਦੇ ਸਨ ਵੀ ਆਪਾਂ ਜਾਨ ਬਚਾ ਕੇ ਨਿਕਲ ਚੱਲੀਏ, ਪਰ ਉਹ ਵਾਪਸ ਆ ਗਏ। ਉਹ ਬਾਹਰੋਂ ਲੱਕੜਾਂ ਲੈਣ ਗਏ ਸੀ, ਘਾਹ ਲੈਣ ਗਏ ਸੀ, ਉਹ ਵੀ ਅੰਦਰ ਆ ਗਏ ਪਿੰਡ ਦੇ।
ਸੋ ਪੀ ਆਏ ਛੁਡਾਵਣ ਪਾਸ,
ਆਪਣੇ ਭਾਈਆਂ ਨੂੰ ਛੁਡਾਉਣ ਵਾਸਤੇ ਬਚਾਉਣ ਵਾਸਤੇ ਉਹ ਬਾਹਰੋਂ ਆ ਗਏ। ਭਾਵੇਂ ਉਹਨਾਂ ਨੂੰ ਪਤਾ ਸੀ ਵੀ ਅਸੀਂ ਵੀ ਮਾਰੇ ਜਾਣਾ ਹੈ, ਪਰ ਧੰਨ ਸੀਗੀ ਉਹ ਸਿੱਖ ਵੀ ਆਪਣੇ ਸਾਥੀਆਂ ਨੂੰ ਮਰਦੇ ਵੇਖ ਕੇ ਦੌੜੇ ਨਹੀਂ ਹਨ।
ਸਿੰਘ ਪੜੇ ਤਬ ਕਰ ਅਰਦਾਸ,
ਸਿੰਘ ਅਰਦਾਸਾ ਕਰਕੇ ਪੈ ਗਏ ਦੁਸ਼ਮਣ ਦੇ ਗਲ।
ਪਿੱਛੇ ਫਿਰੇ ਜੋ ਗੀਦੀ ਕਹਾਵੇ,
ਕਿਉਂਕਿ ਖਾਲਸੇ ਨੂੰ ਪਤਾ ਸੀ ਵੀ ਮਹਾਰਾਜ ਦਸਵੇਂ ਪਾਤਸ਼ਾਹ ਦਾ ਬਚਨ ਹੈ, ਜਿਹੜਾ ਜੰਗ ਤੋਂ ਭੱਜੇ ਉਹ ਗੀਦੀ ਕਾਇਰ ਕੁਹਾਂਦਾ ਹੈ।
ਅੱਗੇ ਮਰੇ ਪਾਤਸ਼ਾਹੀ ਪਾਵੇ,
ਅੱਗੇ ਹੋ ਕੇ ਸ਼ਹੀਦੀ ਪਾ ਜਾਵੇ ਤੇ ਦਰਗਾਹ ਵਿਚ ਉਹਦੀ ਇੱਜ਼ਤ ਹੁੰਦੀ ਹੈ, ਉਹਨੂੰ ਪਾਤਸ਼ਾਹੀ ਮਿਲਦੀ, ਰਾਜ ਮਿਲਦਾ।
ਦੋਹਰਾ ਜੇ ਜੰਗਲ ਮੇ ਥੇ ਗਏ, ਤਿੰਨ ਸੁਣੇ ਬੰਦੂਕ ਆਵਾਜ਼,
ਜਿਹੜੇ ਸਿੰਘ ਜੰਗਲ ਚ ਗਏ ਸੀ ਲੱਕੜਾਂ ਲੁਕੜਾਂ ਲੈਣ ਸ਼ਿਕਾਰ ਖੇਡਣ, ਉਹਨਾਂ ਨੂੰ ਪਤਾ ਲੱਗਾ ਪਿੱਛੇ ਲੜਾਈ ਹੋ ਗਈ ਹੈ, ਉਹ ਬੰਦੂਕਾਂ ਦੀ ਆਵਾਜ਼ ਸੁਣ ਕੇ ਪਿਛਾ ਮੁੜ ਆਏ।
ਆਵਤ ਭਏ ਸੋ ਸੰਕ ਤਾਜ, ਕਰ ਮਨ ਮਰਨੋ ਸਾਜ,
ਮੌਤ ਨੂੰ ਪ੍ਰਵਾਨ ਕੀਤਾ ਮਰਨ ਕਰਿਓ ਸਿੰਘਨ ਪ੍ਰਵਾਨੇ, ਨਹਿ ਛੋਡਾ ਦੰਗੇ ਕੀ ਬਾਨੇ, ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ, ਸੂਰ ਬੀਰ ਬਹਾਦਰ ਜੋਧੇ ਪਿਛਾ ਮੁੜ ਪਏ।
ਚਾਉ ਕਈ ਲੜਤ ਭਿਰਤ ਪਰ ਗਈ ਜੋ ਰਾਤ,
ਏਦਾਂ ਲੜਾਈ ਹੁੰਦੀ ਹੁੰਦੀ ਰਾਤ ਪੈ ਗਈ ਤੁਰਕਾਂ ਨਾਲ ਮਤਾਬ ਦੇ ਕੋਟ ਵਿਚ।
ਜਨ ਸਿੰਘਨ ਕੋ ਭਈ ਪ੍ਰਭਾਤ,
ਸਿੰਘਾਂ ਵਾਸਤੇ ਮਾਨੋ ਦਿਨ ਚੜ ਪਿਆ, ਤੁਰਕਾਂ ਵਾਸਤੇ ਰਾਤ ਪੈ ਗਈ, ਸਿੰਘਾਂ ਨੂੰ ਮੌਕਾ ਮਿਲ ਗਿਆ।
ਓਏ ਥੱਕ ਗਏ ਲੜਨ ਅਰ ਮਰਨੋ,
ਤੁਰਕ ਵੀ ਲੜ ਲੜ ਕੇ ਥੱਕ ਗਏ ਸੀਗੇ।
ਮਾਲਕ ਖਾਲਸੋ ਜਨ ਪਯੋ ਤਰਨੋ,
ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਦੀ ਮਦਦ ਕੀਤੀ।
ਦੋਹਰਾ ਆਏ ਦੇਖਿਓ ਇਕ ਸਿੰਘ ਨੇ ਇਕੱਲੋ ਫੌਜ ਸੋਦਾਰ,
ਹਨੇਰਾ ਪੈ ਗਿਆ ਤੇ ਆਪਣੇ ਬਗਾਨੇ ਦਾ ਪਤਾ ਨਹੀਂ ਸੀ ਲੱਗ ਰਿਹਾ ਤੁਰਕਾਂ ਨੂੰ, ਇਕ ਸਿੰਘ ਕੱਲਾ ਹੀ ਫਿਰਦਾ ਸੀਗਾ ਤੇ ਉਹਦੇ ਲਾਗੇ ਉਹਦੀ ਨਿਗਾਹ ਪੈ ਗਈ ਵੀ ਥਾਣੇਦਾਰ ਜਿਹੜਾ ਉਹਨਾਂ ਦਾ ਸਾਰਿਆਂ ਦਾ ਤੁਰਕਾਂ ਦਾ ਫੌਜਦਾਰ ਸੀ ਨਾ, ਸਾਰੇ ਫੌਜ ਦਾ ਵੱਡਾ ਜਨਰਲ, ਉਹ ਨੇੜੇ ਖੜਾ ਹੈ।
ਦਈ ਖੈਜ ਸ਼ਮਸ਼ੇਰ ਸਿਰ ਮੁੰਡੀ ਦਈ ਉਤਾਰ,
ਸਿੰਘ ਨੇ ਪੈਂਤੜਾ ਲੈਂਦਿਆਂ ਹੀ ਮਿਆਨ ਚੋਂ ਤੇਗ ਧੂ ਕੇ ਛੰਡੀ ਤੇ ਉਸ ਫੌਜਦਾਰ ਦਾ ਸਿਰ ਲਾ ਦਿੱਤਾ।
ਮਾਰਨ ਆਯੋ ਸੋ ਪਰਿਓ ਪਖ ਸਿੰਘਨ ਗੁਰਕੀਨ,
ਕੋਈ ਪੁਆੜੀ ਦੀ ਜੜ ਸੀਗਾ ਜਿਹੜਾ ਫੌਜ ਲੈ ਕੇ ਆਇਆ ਸੀ ਵੀ ਮੈਂ ਸਿੱਖਾਂ ਨੂੰ ਮਾਰਾਂਗਾ ਫਿਰ ਲਾਹੌਰ ਜਾਵਾਂਗਾ ਮੇਰਾ ਅਹੁਦਾ ਵਧੇਗਾ, ਇੱਕੋ ਹੀ ਸਿੰਘ ਨੇ ਉਹਦਾ ਵਧਾ ਦਿੱਤਾ ਸਿਰ ਲਾ ਕੇ।
ਭੱਜੇ ਤੁਰਕ ਕਿਛ ਲੁਕ ਗਏ ਮਿਲ ਸਿੰਘਣ ਲਏ ਛੀਨ,
ਫੌਜਦਾਰ ਹੀ ਝਟਕ ਦਿੱਤਾ ਤੇ ਬਾਕੀ ਫੌਜ ਜਿਹੜੀ ਸੀ ਭੱਜ ਗਈ ਤੁਰਕਾਂ ਦੀ। ਕੁਝ ਸਿੰਘਾਂ ਨੇ ਘੋੜੇ ਵੀ ਖੋ ਲਏ, ਉਹਨਾਂ ਦੇ ਤਲਵਾਰਾਂ ਵੀ ਖੋ ਲਈਆਂ, ਬੰਦੂਕਾਂ ਵੀ ਖੋ ਲਈਆਂ।
ਚਾਓ ਪਈ ਸਿੰਘਣ ਕੇ ਤਬ ਸ਼ਾਦੀ ਭਈ,
ਸਿੰਘਾਂ ਨੂੰ ਖੁਸ਼ੀ ਹੋ ਗਈ। ਦੇਖੋ ਇੱਕ ਪਾਸੇ ਤਾਂ ਮੁਸੀਬਤ ਆਈ ਸੀ ਬੜੀ ਵੱਡੀ, ਪਰ ਮਹਾਰਾਜ ਨੇ ਪਾਸਾ ਪਲਟ ਦਿੱਤਾ ਰਾਤ ਨੂੰ।
ਬੈਠੇ ਸਿੰਘ ਆਪ ਦੌਲਤ ਆਈ,
ਕਹਿੰਦੇ ਸਿੰਘ ਕਹਿੰਦੇ ਅੱਜ ਤੇ ਘਰ ਬੈਠੇ ਹੀ ਦੌਲਤ ਆ ਗਈ, ਕਹਿੰਦੇ ਭਾਵੇਂ ਕੁਝ ਸਿੰਘ ਸ਼ਹੀਦ ਵੀ ਹੋ ਗਏ ਪਰ ਸਿੰਘਾਂ ਨੇ ਖੁਸ਼ੀ ਮਨਾਈ। ਕਹਿੰਦੇ ਅੱਜ ਸ਼ਿਕਾਰ ਖਾਲਸੇ ਦੇ ਆਪੇ ਹੀ ਕੋਲ ਆ ਗਿਆ, ਮਾਰਨ ਆਏ ਸੋ ਮਰ ਗਏ, ਮਾਰਨ ਆਏ ਸੀ ਖਾਲਸੇ ਨੂੰ, ਸਿੰਘਾਂ ਦੇ ਹੱਥੋਂ ਹੀ ਫੌਜਦਾਰ ਮਾਰਿਆ ਗਿਆ ਤੇ ਉਹਨਾਂ ਦੇ ਸਿਪਾਹੀ ਵੀ ਬਹੁਤ ਮਾਰੇ ਗਏ।
ਮਰੇ ਸਿੰਘ ਜੋ ਦਰਿਆਓ ਰੁੜਾਈ,
ਜਿਹੜੇ ਸਿੰਘ ਇਸ ਲੜਾਈ ਚ ਸ਼ਹੀਦ ਹੋਏ ਸੀਗੇ ਨਾ, ਉਹਨਾਂ ਨੂੰ ਨੇੜੇ ਦਰਿਆ ਵਗਦਾ ਸੀ, ਸੰਸਕਾਰ ਦਾ ਤਾਂ ਟਾਈਮ ਨਹੀਂ ਸੀਗਾ, ਉਹਨਾਂ ਨੂੰ ਜਲ ਬੁਰਦਾ ਕਰ ਦਿੱਤਾ, ਜਲ ਪ੍ਰਵਾਹ ਕਰ ਦਿੱਤਾ ਸ਼ਹੀਦਾਂ ਸਿੰਘਾਂ ਦੇ ਸਰੀਰਾਂ ਨੂੰ।
ਰਾਤ ਹੋਤ ਲਓ ਦੁਗਣੇ ਆਏ,
ਕਹਿੰਦੇ ਦਿਨ ਚੜ੍ਹਦਿਆਂ ਨੂੰ ਜਿਹੜੇ ਹੋਰ ਨੇੜੇ ਸਿੰਘ ਸਨ ਨਾ, ਜਥੇ ਸਿੰਘਾਂ ਦੇ ਨੇੜੇ ਨੇੜੇ ਫਿਰਦੇ ਪਿੰਡਾਂ ਵਿਚ, ਉਹ ਇੱਕ ਜਥੇ ਹੋਰ ਸਿੰਘਾਂ ਦੇ ਉੱਥੇ ਆ ਗਏ ਮਤਾਬ ਕੋਟ, ਦਿਨ ਵੇਲੇ ਸਿੰਘ ਹੋਰ ਵੱਧ ਗਏ।
ਕੁਤੋ ਖਾਲਸੋ ਸੁਮੇ ਬਾਣੀ,
ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਦਸਵੇਂ ਪਾਤਸ਼ਾਹ ਨੇ ਖਾਲਸਾ ਸੁਮੇ ਬਾਣੀ ਸਾਜਿਆ ਹੈ। ਸੁਮੇ ਬਾਣੀ ਦਾ ਮਤਲਬ ਹੁੰਦਾ ਸੋਮਾ ਪਾਣੀ ਦਾ, ਜਿਵੇਂ ਪਾਣੀ ਦੇ ਸੋਮੇ ਜਿੰਨਾ ਪਾਣੀ ਨਿਕਲੇ ਥੱਲੇ ਹੋਰ ਆਈ ਜਾਂਦਾ, ਇਹਦਾ ਜਿੰਨਾ ਸਰਕਾਰ ਸਿੰਘਾਂ ਨੂੰ ਮਾਰਦੀ ਹੈ ਸਿੰਘ ਓਨਾ ਹੀ ਵੱਧਦੇ ਜਾਂਦੇ ਹਨ।
ਭਾਈ ਖਾਲਸੇ ਅਖੈ ਕਹਾਣੀ,
ਇਹ ਖਾਲਸੇ ਦੀ ਅਖੈ ਕਹਾਣੀ ਹੈ, ਮੁੱਕਣ ਵਾਲੀ ਨਹੀਂ, ਇਹਦਾ ਨਾਸ ਨਹੀਂ ਹੋਣਾ ਪੰਥ ਖਾਲਸੇ ਦਾ। ਜਿੰਨੇ ਇਹਨਾਂ ਨੂੰ ਮਾਰਦੇ ਉਹ ਆਪ ਮਰ ਜਾਂਦੇ ਆ, ਪੰਥ ਫੇਰ ਵੱਧ ਜਾਂਦਾ ਹੈ।
ਇੱਕ ਮਰੇ ਤੋ ਦਸ ਔਰ ਆਵੇ,
ਇੱਕ ਸਿੰਘ ਸ਼ਹੀਦ ਹੁੰਦਾ ਤੇ ਦਸ ਹੋਰ ਆ ਜਾਂਦੇ, ਦਸ ਹੁੰਦੇ ਤੇ ਸੌ ਆ ਜਾਂਦੇ, ਏਦਾਂ ਖਾਲਸਾ ਦਸ ਗੁਣਾ ਵੱਧਦਾ ਹੀ ਜਾਂਦਾ ਪੰਥ ਖਾਲਸਾ।
ਰਹੇ ਦੁਖੀ ਤੋ ਸੁਖੀ ਬਤਾਵੇ,
ਕਿਉਂਕਿ ਸਿੰਘਾਂ ਦਾ ਉਦੋਂ ਬੋਲਾ ਸੀ, ਜੇ ਦੁਖੀ ਹੁੰਦੇ ਸੀ ਨਾ ਤੇ ਚੜ੍ਹਦੀ ਕਲਾ ਚ ਕਹਿੰਦੇ ਵੀ ਤਿਆਰ ਪਰ ਤਿਆਰ ਆ, ਬੜੇ ਸੁਖੀ ਆ, ਬੜਾ ਹੀ ਆਨੰਦ ਹੈ, ਬੜੀ ਖੁਸ਼ੀ ਹੈ। ਜੇ ਦੁਖੀ ਨੂੰ ਸੁਖੀ ਦੱਸਦੇ ਸਨ।
ਸੋ ਗੱਠੇ ਕੋ ਰੁਪਾ ਭਾਖੈ,
ਬੋਲੇ ਉਦੋਂ ਸਿੰਘਾਂ ਦੇ ਬੜੇ ਅਜੀਬ ਹੁੰਦੇ ਸਨ। ਅੱਜ ਕੱਲ ਤੇ ਆਪ ਅੰਗਰੇਜ਼ੀ ਬੋਲੀ ਸਾਡੇ ਘਰਾਂ ਚ ਵੜ ਗਈ ਹੈ, ਪੰਜਾਬੀ ਵੀ ਭੁੱਲ ਗਏ ਜਿਹੜੀ ਆਮ ਬੋਲਦੇ ਸੀ ਨਾ, ਪਰ ਜਿਹੜੀ ਖਾਲਸੇ ਦੀ ਬੋਲੀ ਸੀ ਉਹ ਪੁਰਾਤਨ ਨਿਹੰਗਾ ਸਿੰਘਾਂ ਦੇ ਦਲਾਂ ਵਿਚ ਹੀ ਹੈ, ਬਾਕੀ ਸਾਰੇ ਭੁੱਲ ਭੁਲਾ ਗਏ ਹੈ। ਗੱਠੇ ਕੋ ਰੁਪਾ ਭਾਖੈ, ਗੰਢਾ ਪਿਆਜ ਜਿਹੜਾ ਨਾ ਉਹਦਾ ਰੰਗ ਹੁੰਦਾ ਚਾਂਦੀ ਵਰਗਾ, ਇਸ ਕਰਕੇ ਉਹਦਾ ਨਾਮ ਖਾਲਸੇ ਨੇ ਰੱਖਿਆ ਰੂਪਾ ਪ੍ਰਸ਼ਾਦ। ਰੂਪਾ ਚਾਂਦੀ ਨੂੰ ਕਹਿੰਦੇ ਆ, ਰੁਪਈਆ ਵੀ ਉਥੋਂ ਹੀ ਬਣਿਆ ਰੂਪਾ। ਸੋ ਗੱਠੇ ਕੋ ਰੂਪਾ ਆਖੇ, ਸਿੰਘ ਗੰਢੇ ਨੂੰ ਚਾਂਦੀ ਦਾ ਰੰਗ ਦੇਖ ਕੇ ਰੂਪਾ ਕਹਿੰਦੇ ਆ, ਰੂਪਾ ਪ੍ਰਸ਼ਾਦ ਕਹਿੰਦੇ ਆ।
ਠੂਠਨ ਕੋ ਸੁਨਹਿਰੋ ਆਖੇ,
ਉਹ ਮਿੱਟੀ ਦੇ ਠੂਠੇ ਨੂੰ ਸੁਨਹਿਰਾ ਕਹਿੰਦੇ ਆ। ਠੂਠਾ ਆਮ ਤੌਰ ਤੇ ਮਿੱਟੀ ਦਾ ਹੁੰਦਾ ਤੇ ਉਹਦੇ ਵਿਚ ਗਰੀਬ ਲੋਕ ਵਿਚਾਰੇ ਚਾਹ ਪਾਣੀ ਪੀਂਦੇ ਆ। ਗਰੀਬਾਂ ਕੋਲ ਮਿੱਟੀ ਦੇ ਭਾਂਡੇ ਹੁੰਦੇ, ਮਿੱਟੀ ਦੇ ਠੂਠੇ ਹੁੰਦੇ ਆ। ਜੇ ਖਾਲਸੇ ਨੂੰ ਮਿੱਟੀ ਦਾ ਭਾਂਡਾ ਵੀ ਲੱਭ ਜਾਂਦਾ ਸੀ, ਉਹਨੂੰ ਕਹਿੰਦੇ ਸੀ ਸੁਨਹਿਰਾ। ਸੁਨਹਿਰਾ ਮੈਨੇ ਸੋਨੇ ਦਾ, ਸੋਨੇ ਦਾ ਭਾਂਡਾ ਸਮਝਦੇ ਸੀ ਮਿੱਟੀ ਦੇ ਭਾਂਡੇ ਨੂੰ। ਤੇ ਆਮ ਤੌਰ ਤੇ ਸੁਨਹਿਰਾ ਸਲੋਤਰ ਜਿਹੜਾ ਰਗੜਾ ਲਾਉਣ ਵਾਲੀ ਹੁੰਦੀ ਹੈ ਨਾ ਦੌਰੀ, ਜਿਹਤੇ ਮਹਾਰਾਜ ਨੇ ਅੰਮ੍ਰਿਤ ਛਕਾਉਣ ਵੇਲੇ ਬਾਟਾ ਰੱਖਿਆ ਖੰਡਾ, ਉਹਨੂੰ ਵੀ ਕਹਿੰਦੇ ਆ ਸੁਨਹਿਰਾ। ਸੋ ਇਸ ਤਰ੍ਹਾਂ ਬੋਲੇ ਸਿੰਘਾਂ ਦੇ ਸਨ ਗੜਗਾ ਚ ਬੋਲੇ।
ਭੁੱਖੋ ਰਹੇ ਮਸਤ ਲੰਗਰ ਕਹੇ,
ਜੇ ਕਿਤੇ ਲੰਗਰ ਨਾ ਪੱਕੇ, ਰੋਟੀ ਨਾ ਹੋਵੇ, ਆਟਾ ਨਾ ਹੋਵੇ ਤੇ ਕਹਿੰਦੇ ਸੀ ਲੰਗਰ ਮਸਤਾਨਾ ਹੈ। ਇਹ ਬੋਲੇ ਸਨ ਖਾਲਸੇ ਦੇ। ਤੇ ਕਣਕ ਨੂੰ ਕਹਿੰਦੇ ਸੀ ਰੂਪ ਕੌਰ, ਉਹ ਚਾਂਦੀ ਵਰਗਾ ਉਹਦਾ ਰੰਗ ਹੈ, ਰੂਪ ਕੌਰ ਦਾ ਪ੍ਰਸ਼ਾਦਾ ਛਕਿਆ। ਜੇ ਮੱਕੀ ਦਾ ਹੋਵੇ ਤੇ ਕਹਿੰਦੇ ਬਸੰਤ ਕੌਰ ਦਾ ਪ੍ਰਸ਼ਾਦਾ ਛਕਿਆ। ਆ ਕੜਛੀ ਨੂੰ ਦਿਆਲ ਕੌਰ ਕਹਿੰਦੇ ਸੀਗੇ, ਕਿਉਂਕਿ ਦਿਆਲ ਹੁੰਦੀ ਹੈ ਤੇ ਬਾਟਾ ਭਰਦਾ ਨਾ, ਕੜਛੀ ਨੂੰ ਦਿਆਲ ਕੌਰ ਕਹਿੰਦੇ। ਚਮਚੇ ਨੂੰ ਬੇਲਚਾ ਕਹਿੰਦੇ ਸੀਗੇ ਤੇ ਕੱਲੇ ਨੂੰ ਸਵਾ ਲੱਖ ਕਹਿੰਦੇ ਸੀ। ਜਿਹਦੀ ਇੱਕ ਅੱਖ ਹੋਵੇ ਕਾਣਾ ਉਹਨੂੰ ਲੱਖ ਨੇਤਰਾ ਕਹਿੰਦੇ ਸੀ। ਜਿਹਦੀ ਇੱਕ ਬਾਂਹ ਹੋਵੇ ਉਹਨੂੰ ਲੱਖ ਬਾਹਾਂ ਸਿੰਘ ਕਹਿੰਦੇ ਸੀ। ਜਿਹਦੀ ਲੱਤ ਵੱਡੀ ਹੋਵੇ, ਇੱਕ ਲੱਤ ਹੋਵੇ ਉਹਨੂੰ ਸੁਚਾਲਾ ਸਿੰਘ ਕਹਿੰਦੇ ਸੀ। ਜਿਹਦੇ ਸਿਰ ਦੇ ਕੇਸ ਨਾ ਹੋਣ, ਉੱਤੋਂ ਗੰਜਾ ਹੋਵੇ, ਜਮਾਂਦਰੂ ਕਈਆਂ ਦੇ ਹੁੰਦੇ ਨੇ, ਕਈਆਂ ਦੇ ਝੜ ਜਾਂਦੇ, ਉਹਨੂੰ ਕਲਗਾ ਸਿੰਘ ਕਹਿੰਦੇ ਸੀ। ਜਿਹਦੀ ਨੱਕ ਫੀਨੀ ਹੋਵੇ ਉਹਨੂੰ ਸੁਰਗ ਦੁਆਰੀਆ ਸਿੰਘ ਕਹਿੰਦੇ ਸੀਗੇ। ਔਰ ਜੰਗਲ ਪਾਣੀ ਜਾਣਾ ਤੇ ਕਹਿਣਾ ਚਲੋ ਕਾਬੇ ਹੋ ਆਈਏ, ਤੇ ਜੇ ਜਾਣਾ ਕਹਿੰਦੇ ਕਾਜ਼ੀਆਂ ਨੂੰ ਰਸਤ ਦੇ ਕੇ ਆਈਏ, ਏਦਾਂ ਦੇ ਬੋਲੇ ਸਿੰਘਾਂ ਦੇ ਹੁੰਦੇ ਸੀਗੇ। ਤੇ ਉਹ ਗੜਗਾਜ ਬੋਲਿਆਂ ਤੋਂ ਹੀ ਤੁਰਕ ਡਰਿਆ ਕਰਦੇ ਸੀ। ਇੱਥੇ ਲਿਖਿਆ ਵੀ ਭੁੱਖੇ ਰਹਿ ਲੰਗਰ ਮਸਤ ਲੰਗਰ ਕਹਿ, 8 ਦਿਨ ਭੁੱਖੇ ਰਹਿ ਤੇ ਕਹਿੰਦੇ ਲੰਗਰ ਮਸਤਾਨਾ ਹੋਇਆ। ਇਹ ਨਹੀਂ ਕਹਿੰਦੇ ਭੁੱਖੇ ਮਰਦੇ ਆ, ਕਹਿੰਦੇ ਕੜਾਕੇ ਲੱਗੇ, ਖਾਲਸਾ ਜਗੀਰਾਂ ਲੱਗੀਆਂ ਜਗੀਰਾਂ। ਖਾਲਸਾ ਜੀ ਆ ਜਿਹੜੇ ਤੁਸੀਂ ਕੈਨੇਡਾ ਵਿਚ ਆ ਕੇ ਮੌਜਾਂ ਮਾਣ ਰਹੇ ਹੋ ਨਾ, ਜਗੀਰਾਂ ਤੁਹਾਡੀਆਂ ਲੱਗੀਆਂ ਹੁਣ, ਪਰ ਇਹ ਜਗੀਰਾਂ ਕਿਵੇਂ ਲੱਗੀਆਂ ਉਦੋਂ ਕਹਿੰਦੇ ਸੀ 300 ਸਾਲ ਪਹਿਲਾਂ ਆਪਣੇ ਬਜੁਰਗ, ਖਾਲਸੇ ਦੀਆਂ ਜਗੀਰਾਂ ਲੱਗ ਰਹੀਆਂ। ਜਗੀਰ ਦਾ ਮਤਲਬ ਹੁੰਦਾ ਵੀ ਉਸੇ ਬੰਦੇ ਨੂੰ ਉਹਨੂੰ ਬਾਦਸ਼ਾਹ ਵੱਲੋਂ ਜਗੀਰਾਂ ਮਿਲ ਗਈਆਂ, ਵੀ ਇਹ ਖੁੱਲਾ ਖਾਈ ਜਾ, ਮੌਜਾਂ ਲਈ ਜਾ। ਸਾਡੇ ਬਜੁਰਗਾਂ ਨੇ ਤੇਗਾਂ ਮਾਰੀਆਂ ਨੇ, ਅੱਜ ਪੂਰੇ ਵਰਲਡ ਚ ਗੁਰੂ ਨਾਨਕ ਦਾ ਨਿਸ਼ਾਨ ਝੂਲਦਾ ਪਿਆ, ਸਰਦਾਰ ਜੀ ਸਰਦਾਰ ਜੀ ਹੁੰਦੀ ਹੈ ਤੇ ਜਗੀਰਾਂ ਲੱਗੀਆਂ।
ਬੋਲੇ ਸੋਨਿਹਾਲ
ਖਾਲ, ਸੋ ਸਾਧ ਸੰਗਤ ਜੀ ਏਦਾਂ ਬੋਲੇ ਸੀਗੇ ਖਾਲਸੇ ਦੇ। ਉਹਨਾਂ ਬੋਲਿਆਂ ਦੇ ਨਾਲ ਸਿੰਘ ਵੈਰੀਆਂ ਨੂੰ ਭਾਜੜਾ ਪਾ ਦਿੰਦੇ ਸੀਗੇ, ਕਹਿੰਦੇ 1.25 ਲੱਖ ਫੌਜ ਆ ਗਈ ਸਾਡੇ ਅੰਬਾਲੇ ਦੇ ਲਾਗੇ। ਇੱਕ ਸ਼ਹਿਰ ਹੈ ਸ਼ਾਹਬਾਦ ਮਾਰਕੰਡਾ, ਕੋਈ ਕਸਬਾ ਹੀ ਹੈ, ਤੇ ਉੱਥੇ ਇੱਕ ਕਿਲਾ ਸੀਗਾ ਤੁਰਕਾਂ ਦਾ, ਠਾਣਾ ਸੀਗਾ, ਤੇ ਠਾਣੇ 'ਚ 400 ਸਿਪਾਹੀ ਸੀਗੇ, 400 ਸਿਪਾਹੀ ਤੇ ਥਾਣੇਦਾਰ ਉੱਥੇ ਸੀ ਤੁਰਕਾਂ ਦਾ। 5 ਨਿਹੰਗ ਸਿੰਘ ਕਿਧਰੋਂ ਨਿਕਲੇ ਜੰਗਲ ਵਿੱਚੋਂ, ਤੇ ਉਹਨਾਂ ਨੇ ਆਖਿਆ ਅੱਜ ਆਪਾਂ ਠਾਣੇ ਤੇ ਸ਼ਾਹਬਾਦ ਤੇ ਕਬਜ਼ਾ ਕਰਨਾ। ਉਹ ਕਹਿੰਦੇ ਚਲੋ ਖਾਲਸਾ ਜੀ ਹੱਲਾ ਬੋਲੋ, ਫੌਜਾਂ ਬੇਅੰਤ ਨੇ, 5 ਲੱਖ ਸਿੰਘ ਨੇ। ਉਹ ਜਾ ਕੇ ਨਾ ਥਾਣੇ ਦੇ ਸਾਹਮਣੇ ਦੀ 2 ਗਏ ਸਿੰਘ ਤੇ 3 ਪਿਛਲੇ ਪਾਸਿਓਂ ਦੀ, ਜਿਹੜੇ ਸਾਹਮਣੇ ਗਏ ਨਾ ਥਾਣੇ ਦੇ ਜਾ ਕੇ, ਉਹ ਤੁਸੀਂ ਦੇਖਿਆ ਹੋਣਾ ਪੰਜਾਬ ਚ ਨਾ ਥਾਣੇ ਦੇ ਅੱਗੇ ਇੱਕ ਸੰਤਰੀ ਖੜਾ ਹੁੰਦਾ ਬੰਦੂਕ ਲੈ ਕੇ ਪਹਿਰੇਦਾਰ, ਉਹਨੂੰ ਪਹਿਲਾਂ ਪੁੱਛਣਾ ਪੈਂਦਾ ਵੀ ਅੰਦਰ ਮਿਲਣਾ ਥਾਣੇਦਾਰ ਨੂੰ ਜਾਣਾ ਕਰਨਾ ਉਹਨੂੰ ਗੱਲ ਕਰੀ ਦੀ ਹੈ। ਜਾ ਕੇ ਜਦੋਂ ਜਕਾਰਾ ਗਜਾਇਆ ਨਾ, ਦਬਕਾ ਮਾਰਿਆ, ਫਤਿਹ ਗਜਾਈ ਤੇ ਥਾਣੇਦਾਰ ਜਿਹੜਾ ਸੰਤਰੀ ਸੀ ਨਾ ਉਹਦੇ ਵਿੱਚ ਬੰਦੂਕ ਹੱਥੋਂ ਡਿੱਗ ਪਈ ਤੇ ਉਹ ਜਦੋਂ ਸੰਭਣ ਲੱਗਾ ਤੇ ਉਹਨੂੰ ਕਹਿੰਦਾ ਵੀ ਬੰਦੂਕ ਨਾ ਚੁੱਕ, ਫੌਜਾਂ ਆ ਗਈਆਂ ਨੇ। ਉਹ ਕਹਿੰਦਾ ਕਿੰਨੀਆਂ ਕੁ ਫੌਜਾਂ ਆਈਆਂ ਨੇ? ਕਹਿੰਦਾ 2 ਲੱਖ ਪਹੁੰਚ ਗਈਆਂ ਨੇ, 3 ਲੱਖ ਪਿੱਛੋਂ ਦੀ ਆ ਰਹੀਆਂ ਨੇ। ਉਹ ਥਾਣੇਦਾਰ ਦੇ ਕੋਲ ਗਿਆ ਸੰਤਰੀ, ਜਾ ਕੇ ਕਹਿੰਦਾ ਜੀ ਥਾਣੇਦਾਰ ਸਾਹਿਬ ਗਜਬ ਹੋ ਗਿਆ, ਸਿੱਖਾਂ ਦੀਆਂ ਫੌਜਾਂ ਆ ਗਈਆਂ। 2 ਲੱਖ ਫੌਜ ਕਹਿੰਦੇ ਆ ਗਈ ਹੈ ਤੇ 3 ਲੱਖ ਪਿੱਛੋਂ ਆ ਰਹੀ ਹੈ ਤੇ ਆਪਾਂ ਨੂੰ ਮਾਰ ਦੇਣਗੇ, ਆਪਾਂ ਤੇ 400 ਹੀ ਹੈ ਸਾਰੇ, ਆਪਾਂ 400 ਬੰਦੇ 5 ਲੱਖ ਦਾ ਮੁਕਾਬਲਾ ਕਿਵੇਂ ਕਰਾਂਗੇ? ਉਹ 400 ਬੰਦੇ ਘੋੜਿਆਂ ਦੇ ਕਾਠੀਆਂ ਪਾ ਕੇ ਫਟਾਫਟ ਪਰਾਂ ਕਰਨਾਲ ਵੱਲ ਦੌੜ ਗਏ ਤੇ ਉੱਥੇ ਉਹ ਜਿਹੜਾ ਸੀ ਨਾ ਥਾਣਾ, ਉਹ 5 ਸਿੱਖਾਂ ਨੇ ਕਬਜ਼ਾ ਕਰ ਲਿਆ। ਅੱਜ ਤੱਕ ਉਹਦਾ ਨਾਮ ਹੈ ਕਿਲ੍ਹਾ ਸਿੱਖਾਂ, ਅਜੇ ਵੀ ਉਹ ਕਿਲ੍ਹਾ ਛੋਟਾ ਜਿਹਾ ਹੈ। ਉਹਦੇ ਲਾਗੇ ਇੱਕ ਬਹੁਤ ਵੱਡੀ ਮਸੀਤ ਸੀਗੀ, ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲਿਆ ਤੇ ਨਾਂ ਰੱਖਤਾ ਗੁਰਦੁਆਰਾ ਮਸਤਗੜ੍ਹ ਸਾਹਿਬ। ਜਿੱਥੇ ਮਸੀਤ ਹੋਵੇ ਨਾ ਉਹਦਾ ਨਾਮ ਮਸਤਗੜ੍ਹ ਹੁੰਦਾ ਜੀ, ਗੁਰਦੁਆਰਾ ਬਣਾ ਕੇ ਗੁਰਦੁਆਰਾ ਮਸਤ। ਅਜੇ ਵੀ ਉਹ ਗੁਰਦੁਆਰਾ ਮਸਤਗੜ੍ਹ ਸਾਹਿਬ, ਤੁਸੀਂ ਸ਼ਾਹਬਾਦ ਜਾਓ ਕਦੀ ਤੇ ਉੱਥੇ ਪੁੱਛੋ ਵੀ ਮਸਤਗੜ੍ਹ ਸਭ ਤੋਂ ਵੱਡਾ ਗੁਰਦੁਆਰਾ ਮਸਤਗੜ੍ਹ ਹੈ, ਮਸੀਤ ਦੇ ਵਿੱਚ ਬਣਾ ਲਿਆ ਸਿੰਘਾਂ ਨੇ। ਸੋ ਇਸ ਤਰ੍ਹਾਂ ਦੇ ਬੋਲੇ ਬੋਲਿਆ ਕਰਦੇ ਸੀ, ਚੜ੍ਹਦੀ ਕਲਾ ਚ ਰਹਿੰਦੇ ਸੀ। 1.25 ਲੱਖ ਕਹਿੰਦੇ ਸੀ ਇਕੱਲੇ ਨੂੰ।
ਖੂਹ ਖਾਤਣ ਮਦ ਬੇਲਣ ਰਹੇ,
ਖੂਹ ਖੱਡਾਂ ਚ ਰਹਿਣਾ ਪੈਂਦਾ ਸੀ ਜੰਗਲਾਂ ਬੇਲਿਆਂ ਵਿਚ, ਉਦੋਂ ਘਰਾਂ ਚ ਸਿੰਘ ਨਹੀਂ ਸੀ ਰਿਹਾ ਕਰਦੇ।
ਕਿਉ ਪਈ ਇਸੀ ਭਾਂਤ ਸਿੰਘ ਦੁੱਖ ਕੋ ਸਹੈ,
ਏਦਾਂ ਸਿੰਘ ਦੁੱਖ ਸਹਿੰਦੇ ਸੀ, ਕਰੜੇ ਪੈ ਰਹੇ ਸਨ ਖਾਲਸੇ ਉੱਤੇ।
ਦੁਖੀ ਸਿੰਘ ਇਮ ਦੇਸਾ ਰਹੇ,
ਏਦਾਂ ਸਿੰਘ ਦੇਸ਼ ਪੰਜਾਬ ਵਿਚ ਕਸ਼ਟ ਸਹਿੰਦੇ ਸੀ।
ਕਦੇ ਕਦੇ ਇਕੱਠੇ ਹੋਏ ਦੌੜੇ,
ਕਦੀ ਇਕੱਠੇ ਹੁੰਦੇ ਸੀ, ਕਦੀ ਖਿੰਡ ਪੁੰਡ ਕੇ ਗੁਜ਼ਾਰਾ ਕਰਦੇ ਸੀ।
ਲੁੱਟੈ ਮੁਦਈਆਂ ਸਿਰ ਭੀ ਤੋੜੈ,
ਔਰ ਜਿਹੜੇ ਸਰਕਾਰ ਦੇ ਮੁਦਈ ਸੀਗੇ ਉਹਨਾਂ ਨੂੰ ਸਿੰਘ ਲੁੱਟਿਆ ਕਰਦੇ ਸੀ ਤੇ ਉਹਨਾਂ ਦਾ ਸਿਰ ਵੀ ਭੰਨਿਆ ਕਰਦੇ ਸੀ।
ਰਾਤ ਪੜੇ ਸਿੰਘ ਹੋਵੇ ਸ਼ੇਰ,
ਔਰ ਰਾਤ ਵੇਲੇ ਸਿੰਘ ਸ਼ੇਰ ਬਣ ਜਾਂਦੇ ਸੀ, ਦਿਨੇ ਗੁਪਤ ਹੋ ਜਾਂਦੇ ਸੀ।
ਦਿਨੇ ਲੁਕੇ ਰਹੇ ਝਾੜੀ ਸ਼ੇਰ,
ਦਿਨ ਜਿਵੇਂ ਝਾੜਾਂ ਵਿਚ ਸ਼ੇਰ ਲੁਕਿਆ ਰਹਿੰਦਾ ਨਾ, ਜਦੋਂ ਲੋੜ ਪੈਂਦੀ ਉਦੋਂ ਸ਼ਿਕਾਰ ਨੂੰ ਨਿਕਲਦਾ ਨਹੀਂ ਤਾਂ ਆਪਣੀ ਮਸਤੀ ਚ ਸੌਂਦਾ। ਏਦਾਂ ਸਿੰਘ ਕਮਾਦਾਂ ਗੰਨਿਆਂ ਵਿਚ, ਖੱਡਾਂ ਵਿਚ, ਬੇਲਿਆਂ ਵਿਚ, ਝਾੜਾਂ ਵਿਚ, ਦਰਿਆਵਾਂ ਦੇ ਛੰਭਾਂ ਵਿਚ ਰਿਹਾ ਕਰਦੇ ਸੀ।
ਬਹੁਤਨ ਕੋ ਡਰ ਸਿੰਘ ਨਾ ਗਣੈ,
ਸਿੰਘ ਬਹੁਤਿਆਂ ਦੀ ਗਿਣਤੀ ਦਾ ਡਰ ਨਹੀਂ ਸੀ ਮੰਨਦੇ, ਵੀ ਅਸੀਂ ਥੋੜਿਆਂ ਦੇ ਦੁਸ਼ਮਣ ਜ਼ਿਆਦਾ ਹੈ।
ਪਰੈ ਰਾਤ ਕੋ ਥੋੜਾ ਜਣੈ,
ਥੋੜੇ ਹੀ ਜਾ ਕੇ ਲੱਖਾਂ ਨੂੰ ਪੈ ਜਾਂਦੇ ਸੀ ਤੇ ਉਹਨਾਂ ਦੇ ਘੋੜੇ ਖੋਹ ਕੇ ਲੈ ਆਉਂਦੇ ਸੀ।
ਦੋਹਰਾ ਤੁਰਕ ਜਹਾਂ ਡੇਰਾ ਕਰੈ, ਤੱਕ ਰਾਤ ਸਿੰਘ ਪਹੁੰਚਾਹੀ,
ਔਰ ਜਿੱਥੇ ਤੁਰਕ ਰਾਤ ਨੂੰ ਡੇਰਾ ਕਰਕੇ ਸੌਂਦੇ ਸੀ, ਸਿੰਘ ਰਾਤ ਨੂੰ ਜਾ ਕੇ ਤੁਰਕਾਂ ਦੇ ਡੇਰੇ ਤੇ ਹਮਲਾ ਕਰ ਦਿੰਦੇ ਸੀ ਤੇ ਉਹਨਾਂ ਦਾ ਰਾਸ਼ਨ ਪਾਣੀ ਘੋੜੇ ਸਭ ਖੋਹ ਲਿਆਉਂਦੇ ਸੀ।
ਚੋਰੀ ਚੋਰੀ ਭੱਜ ਨੱਠ, ਤਿੰਨ ਹੀ ਕੋ ਲੁੱਟ ਖਾਹੀ,
ਏਦਾਂ ਚੋਰੀ ਚੋਰੀ ਰਾਤੀ ਜਾ ਕੇ ਭੱਜ ਨੱਠ ਕਰਕੇ ਦੌੜ ਕਰਕੇ ਤੁਰਕਾਂ ਨੂੰ ਹੀ ਲੁੱਟ ਕੇ ਖਾਣਾ, ਸ਼ਸਤਰ ਅਸਲਾ ਵੀ ਉਹਨਾਂ ਦਾ ਹੀ ਖੋਣਾ, ਘੋੜੇ ਵੀ ਉਹਨਾਂ ਦੇ ਖੋਣੇ, ਜੰਗ ਵੀ ਉਹਨਾਂ ਨਾਲ ਲੜਨਾ, ਏਦਾਂ ਦੀ ਟੱਕਰ ਸੀ ਖਾਲਸੇ ਦੀ।
ਦੋਹਰਾ ਸਾਖ ਸੁਣੋ ਉਨ ਸਿੰਘਨ ਕੀ, ਜੋ ਘੇਰਾ ਖੱਡ ਮਾਹੀ,
ਹੁਣ ਇੱਕ ਬੜੀ ਵੱਡੀ ਮੱਝ ਦੇਸ਼ ਵਿਚ ਹੋਰ ਘਟਨਾ ਵਾਪਰੀ ਸ੍ਰੀ ਅੰਮ੍ਰਿਤਸਰ ਦੇ ਇਲਾਕੇ ਵਿਚ, ਕਿ ਸਿੰਘ ਖੱਡ ਵਿਚ ਰਹਿੰਦੇ ਸੀ। ਖੱਡ ਵਿਚ, ਖੱਡ ਕੀ ਹੁੰਦੀ ਹੈ? ਬਘਿਆੜਾਂ ਨੇ ਆਪਣੇ ਰਹਿਣ ਵਾਸਤੇ ਘੁਰਨਾ ਪੁੱਟਿਆ ਹੁੰਦਾ ਜੰਗਲ ਵਿਚ, ਤੇ ਉਹਦੇ ਵਿਚ ਥੱਲੇ ਬਹੁਤ ਡੂੰਘਾ ਸੀਗਾ, ਉਹ ਡੂੰਘੀ ਖੱਡ ਸੀ ਬਘਿਆੜਾਂ ਦੀ ਖੱਡ, ਉਹਦੇ ਚ ਸਿੰਘ ਰਿਹਾ ਕਰਦੇ ਸਨ।
ਭੂਮ ਮਾਹੇ ਆਕੀ ਭਏ, ਸੁਣੋ ਉਨ੍ਹਾਂ ਕੇ ਨਾ ਆਏ,
ਉਹ ਜ਼ਮੀਨ ਦੇ ਵਿਚ ਆਕੀ ਹੋ ਗਏ, ਧਰਤੀ ਦੇ ਵਿਚ ਖੱਡ ਪੱਟ ਕੇ ਰਹਿੰਦੇ ਰਹੇ ਸਿੰਘ, ਉਹਨਾਂ ਦੇ ਨਾਂ ਵੀ ਸੁਣ ਲੋ ਕਿਹੜੇ ਕਿਹੜੇ ਸਿੰਘ ਸਨ।
ਕਿਉ ਭਾਈ ਮੀਰਾਂ ਕੋਟ ਜੋ ਸਾਡੇ ਗ੍ਰਾਮ,
ਭਾਈ ਰਤਨ ਸਿੰਘ ਜੀ ਕਹਿੰਦੇ ਨਾ ਸਾਡਾ ਪਿੰਡ ਹੈ ਮੇਰੇ ਦਾਦੇ ਮਹਤਾਬ ਸਿੰਘ ਦਾ, ਮੀਰਾਂ ਕੋਟ ਰਾਜਾ ਸਾਂਸੀ ਹਵਾਈ ਅੱਡੇ ਦੇ ਕੋਲ ਹੈ।
ਭਯੋ ਸਿੰਘ ਲੱਦਾ ਸਿੰਘ ਨਾਮ,
ਉੱਥੇ ਇੱਕ ਸਾਡਾ ਬਜੁਰਗ ਹੋਇਆ ਲੱਦਾ ਸਿੰਘ,
ਭੰਗੂ ਗੋਤ ਅਸਾਡੋ ਤਾਇਓ,
ਉਹ ਸਾਡਾ ਤਾਇਆ ਹੀ ਲੱਗਦਾ ਸੀ, ਭੰਗੂ ਗੋਤ ਵਿਚੋਂ ਸੀ, ਮਹਤਾਬ ਸਿੰਘ ਦਾ ਭਾਈ ਸੀ ਰਿਸ਼ਤੇਦਾਰੀ ਚੋ ਸ਼ਰੀਕੇ ਚੋਂ,
ਪਰਦੇਸ ਜਾਏ ਉਨ ਬੜ ਦੁਖ ਪਾਇਓ,
ਉਹ ਲੱਦਾ ਸਿੰਘ ਵਿਚਾਰਾ ਤੁਰਕਾਂ ਨੂੰ ਤੰਗ ਆ ਕੇ ਦੇਸ਼ ਪਰਦੇਸ ਧੱਕੇ ਖਾਂਦਾ ਰਿਹਾ, ਬੜਾ ਦੁਖੀ ਹੋਇਆ।
ਮੰਗਿਓ ਮਿਲੇ ਨਾ ਉਧਾਰ ਕੋ ਦੇ,
ਉਹ ਐਸਾ ਸਮਾਂ ਸੀ ਵੀ ਮੰਗਿਆ ਕੋਈ ਦਿੰਦਾ ਨਹੀਂ ਸੀ ਤੇ ਉਧਾਰ ਵੀ ਨਹੀਂ ਸੀ ਕੋਈ ਦਿੰਦਾ।
ਆਖੇ ਚੋਰ ਪਿੰਡ ਰਹਿਣ ਨਾ ਦੇ,
ਇਹ ਬੜਾ ਵੱਡਾ ਚੋਰ ਹੈ ਲੱਦਾ ਸਿੰਘ, ਇਹਨੂੰ ਪਿੰਡ ਚ ਵੀ ਨਹੀਂ ਵੜਨ ਦੇਣਾ, ਸਿੱਖਾਂ ਨੂੰ ਚੋਰ ਕਹਿੰਦੇ ਸੀ ਸਰਕਾਰ, ਉਦੋਂ ਉਧਾਰ ਵੀ ਨਹੀਂ ਦੇਣਾ, ਮੰਗਿਆ ਵੀ ਨਹੀਂ ਦੇਣਾ, ਫਿਰ ਖਾ ਖੋ ਕੇ ਖਾਣਾ ਪੈਣਾ, ਹੋਰ ਤਾਂ ਰਸਤਾ ਹੀ ਕੋਈ ਨਹੀਂ। ਏਦਾਂ ਦਾ ਸਮਾਂ ਸੀਗਾ ਉਦੋਂ ਪਿੰਡਾਂ ਚ ਰਹਿਣ ਨੀ ਸੀ ਦਿੰਦੇ।
ਜੋ ਉਜਾੜਨ ਕੈ ਸਿੰਘ ਰਹਿ ਬੀਚ,
ਜਿਹੜੇ ਉਜਾੜਾਂ ਜੰਗਲਾਂ ਚ ਸਿੰਘ ਰਹਿੰਦੇ ਸੀ,
ਕਹੈ ਧਾੜਵੀ ਲੋਕ ਉਨ ਨੀਚ,
ਨੀਚ ਲੋਕ ਉਹਨਾਂ ਨੂੰ ਧਾੜਵੀ ਕਹਿੰਦੇ ਸੀ, ਡਾਕੂ ਨੇ ਤਾਂ ਸਿੰਘਾਂ ਨੂੰ ਡਾਕੂ ਸਮਝਦੇ ਸਨ।
ਮਾਰਨ ਦੌੜਾ ਆਓ ਫੜ ਲੇ,
ਪਰ ਪਿੰਡਾਂ ਦੇ ਲੋਕ ਸਿੰਘਾਂ ਨੂੰ ਮਾਰਨ ਲਈ ਦੌੜੇ ਰਹਿੰਦੇ ਸੀ, ਪਿੱਛੇ ਸਿੰਘਾਂ ਦਾ ਸ਼ਿਕਾਰ ਕਰਦੇ, ਕੱਲਾ ਤੋਂ ਕੱਲਾ ਸਿੱਖ ਜਾਂਦਾ ਨੂੰ ਫੜ ਲੈਂਦੇ ਸੀ।
ਭੁੱਖੇ ਰੱਖ ਹੈ ਕੱਚ ਖਾਣ ਨਾ ਦੇਹੇ,
ਉਹਨਾਂ ਨੂੰ ਬੰਨ ਕੇ ਨਾ ਭਾ ਛੱਡਦੇ ਸੀ ਦਰਖਤਾਂ ਨਾਲ ਜਾਂ ਪਿੰਡਾਂ ਘਰਾਂ ਦੇ ਵਿਚ ਬੰਨ ਕੇ ਰੱਖਣਾ ਚੌਧਰੀਆਂ ਨੇ, ਤੇ ਰੋਟੀ ਨੀ ਦੇਣੀ, ਚਾਰ ਚਾਰ ਪੰਜ ਪੰਜ ਦਿਨ ਭੁੱਖੇ ਹੀ ਬੈਠੇ ਰਹਿਣਾ ਵਿਚਾਰਿਆਂ ਨੇ।
ਇਸ ਦੁੱਖ ਤੇ ਦੇਸ਼ ਔਰ ਚੱਲ ਜਾਵੇ,
ਇਸ ਕਰਕੇ ਇਸ ਦੁੱਖ ਤੋਂ ਵੀ ਭੁੱਖੇ ਵੀ ਰੱਖਣਗੇ, ਕੁੱਟਣ ਮਾਰਨਗੇ ਵੀ, ਤੇ ਸਿੰਘ ਵਿਚਾਰੇ ਘਰਾਂ ਨੂੰ ਛੱਡ ਕੇ ਦੂਜੇ ਦੇਸ਼ਾਂ ਨੂੰ ਚਲੇ ਜਾਂਦੇ ਸੀ।
ਕਈ ਅੱਕ ਮੁੜ ਨਿਜ ਵਤਨ ਆਵੇ,
ਉੱਥੇ ਵੀ ਕੋਈ ਜਾਣ ਪਛਾਣ ਤੋਂ ਬਿਨਾਂ ਕੌਣ ਪੁੱਛਦਾ, ਉੱਥੇ ਵੀ ਔਖੀ ਹੁੰਦੀ ਸੀ, ਫੇਰ ਮੁੜ ਕੇ ਆਪਣੇ ਪੰਜਾਬ ਨੂੰ ਆਉਣਾ ਪੈਂਦਾ ਸੀ।
ਪਰਦੇਸ਼ ਦੁੱਖ ਤੇ ਵਤਨ ਆਵੇ,
ਪਰਦੇਸ਼ ਦੇ ਦੁੱਖ ਉਦੋਂ ਭੈੜੇ ਹੈ, ਪਰਦੇਸ਼ ਵਿਚ ਕੌਣ ਪੁੱਛਦਾ ਬਗਾਨਾ, ਫੇਰ ਪੰਜਾਬ ਆਉਂਦੇ ਸੀ।
ਇਹਾਂ ਲੋਕ ਛਾਪ ਕੁਛ ਦਿਨ ਲਖਾਵੇ,
ਇੱਥੇ ਵੀ ਲੋਕ ਛਿਪ ਕੇ ਦਿਨ ਕੱਟਣੇ ਪੈਂਦੇ ਸੀ, ਨਾ ਘਰ ਸੁੱਖ ਨਾ ਬਾਹਰ ਸੁੱਖ, ਇਹੋ ਜਿਹੀ ਹਾਲਤ ਸੀਗੀ ਉਸ ਵੇਲੇ।
ਉਤੇ ਖੱਡ ਬਗਿਆੜਨ ਕੇਰੀ,
ਤੋਂ ਬਗਿਆੜਾਂ ਦੇ ਖੱਡ ਪੱਟੀ ਹੋਈ ਸੀ, ਇੱਕ ਮਾਝੇ ਦੀ ਗੱਲ ਹੈ।
ਪੱਟ ਬਣਾਏ ਉਨ ਕਰੀ ਬਡੇਰੀ,
ਉਹ ਖੱਡ ਪੱਟ ਪੱਟ ਕੇ ਨਾ ਸਿੰਘਾਂ ਨੇ ਵੱਡੀ ਕਰ ਲਈ ਆਪ ਕਈਆਂ ਦੇ ਨਾਲ।
ਦੋਹਰਾ ਰਾਤ ਹੋਤ ਨਿਕਸੈ ਤਾਉ, ਦਿਨ ਚੜ ਰਹੇ ਸਿਪਾਹੀ,
ਤੁਰਕਾਂ ਨੂੰ ਇਹ ਸੀ ਵੀ ਖੱਡ ਚ ਬਗਿਆੜ ਰਹਿੰਦੇ ਆ, ਲੋਕਾਂ ਨੂੰ ਤਾਂ ਇਹੀ ਸੀ ਨਾ ਬਗਿਆੜਾਂ ਦੀ ਖੱਡ, ਜਾਂਦਾ ਨੀ ਸੀ ਕੋਈ ਉਧਰ, ਸਿੰਘਾਂ ਨੇ ਬਗਿਆੜ ਦਾ ਝਟਕਾ ਝੜਕੂ ਛੱਡੇ ਤੇ ਆਪ ਅਸੀਂ ਸ਼ੇਰ ਉਹਦੇ ਚ ਵੜ ਗਏ। ਉਹ ਖੱਡ ਦੇ ਵਿਚ ਹੀ ਰਹਿੰਦੇ ਸਾਰਾ ਦਿਨ, ਰਾਤ ਨੂੰ ਨਿਕਲ ਕੇ ਕਿਤੇ ਲੁੱਟਮਾਰ ਕਰਕੇ ਆਉਂਦੇ ਸੀ।
ਸਿੰਘਨ ਲੀਨੋ ਕਰ ਤਿਮੈ ਜਿਵੇਂ ਉੱਲੂ ਕੋ ਸੁਭਾਈ,
ਸਿੰਘਾਂ ਨੇ ਏਦਾਂ ਦਾ ਸੁਭਾਅ ਕਰ ਲਿਆ ਜਿਵੇਂ ਉੱਲੂ ਰਾਤ ਨੂੰ ਹੀ ਦੌੜਦਾ ਨਾ, ਵੀ ਦਿਨੇ ਗੁਪਤ ਹੋ ਜਾਂਦਾ। ਏਦਾਂ ਫਿਰ ਖਾਲਸੇ ਨੇ ਆਪਣਾ ਸੁਭਾਅ ਬਣਾ ਲਿਆ ਵੀ ਰਾਤੋ ਰਾਤ ਹੀ ਮੋਰਚਾ ਫਤਿਹ ਕਰਦੇ ਸੀ।
ਜਾਓ ਕਈ ਰਾਤ ਪੜਤ ਸਿੰਘ ਘਰ ਕੋ ਜਾਣ,
ਰਾਤ ਪੈਂਦੀ ਸਿੰਘ ਘਰਾਂ ਚ ਆਪਣੇ ਪਰਿਵਾਰਾਂ ਨੂੰ ਪਤਾ ਲੈਣ ਵੀ ਜਾਂਦੇ ਸੀ।
ਘਰ ਤੇ ਮਿਲੈ ਸੋ ਰਲ ਮਿਲ ਖਾਣ,
ਘਰੋ ਬੀਬੀਆਂ ਭੈਣਾਂ ਮਾੜਾ ਮੋਟਾ ਰੁੱਖਾ ਮਿਸਾ ਜੋ ਪ੍ਰਸ਼ਾਦਾ ਬਣਾ ਕੇ ਰੱਖਦੀਆਂ ਸੀਗੀਆਂ, ਰਾਤ ਨੂੰ ਲੈ ਆਉਂਦੇ ਸੀ, ਨਾਲ ਦੇ ਸਿੰਘਾਂ ਨੂੰ ਵੰਡ ਕੇ ਛਕਾ ਦਿੰਦੇ ਸੀ।
ਹੁਣ ਸਿੰਘ ਪਾਸ ਕੋਈ ਔਰ ਸਿੰਘ ਆਵੇ,
ਉਹਨਾਂ ਸਿੰਘਾਂ ਦੇ ਕੋਲ ਹੋਰ ਜੇ ਕੋਈ ਸਿੰਘ ਆ ਜਾਂਦਾ ਸੀ,
ਖੁਲਾਏ ਕਹਿ ਤਾਉ ਆਪ ਖਾਵੇ,
ਪਹਿਲਾਂ ਉਹਨੂੰ ਛਕਾਉਂਦੇ ਸੀ ਫੇਰ ਆਪ ਛਕਦੇ ਸੀ।
ਜਿਸੇ ਸਿੱਖ ਪੈ ਕੰਮ ਹੋਏ ਚੂਨ,
ਜਿਹਦੇ ਕੋਲ ਆਟਾ ਨਾ ਹੋਵੇ ਘਰ ਦੇ ਵਿਚ,
ਉਸੇ ਖੁਲਾਵੇ ਆਪ ਰਹੇ ਊਨ,
ਉਹਨੂੰ ਛਕਾ ਕੇ ਤੇ ਆਪ ਭੁੱਖੇ ਹੀ ਰਹਿ ਲੈਂਦੇ ਸੀ।
ਜੋ ਜੋ ਸਿੰਘ ਉਦਮੀ ਹੋਏ,
ਜਿਹੜੇ ਕੋਈ ਉਦਮੀ ਸਿੰਘ ਹੁੰਦੇ ਸੀ, ਹਿੰਮਤੀ ਸਿੰਘ ਹੁੰਦੇ ਸੀ,
ਦਸ ਪੰਜ ਰਲ ਕੇ ਦੌੜੇ ਸੋਏ,
ਉਹ ਦਸ ਵੀ ਇਕੱਠੇ ਹੋ ਕੇ ਰਾਤ ਨੂੰ ਨਿਕਲਦੇ ਸੀ,
ਸਾਗ ਅੰਨ ਪੱਟ ਲਿਆਵੇ ਸੋਏ,
ਔਰ ਜਾ ਕੇ ਬਾਹਰੋਂ ਜੰਗਲਾਂ ਚੋਂ ਸਾਗ ਸੂਗ ਲਿਆਉਂਦੇ ਸੀ, ਜਾਂ ਕੋਈ ਅੰਨ ਜਾਂ ਗੰਨੇ ਜਾਂ ਜੋ ਵੀ ਮੇਲੇ ਫਸਲ ਉਹ ਪੱਟ ਕੇ ਲਿਆ ਕੇ ਛਕਦੇ ਸੀ।
ਚੋਰੀ ਛਿਪੀ ਪੈਣ ਉਨ ਗੁਜਰ ਹੋਏ,
ਬੜੀ ਔਖੀ ਗੁਜਰ ਸੀ, ਘਰਾਂ ਵਿਚ ਬੀਬੀਆਂ ਵਿਚਾਰੀਆਂ ਵੀ ਬੈਠੀਆਂ, ਉਹਨਾਂ ਨੂੰ ਵੀ ਆਟਾ ਦਾਲ ਪ੍ਰਸ਼ਾਦਾ ਕੋਈ ਨੀ ਸੀ ਹੁੰਦਾ।
ਕਉ ਬਖਤਾਵਰ ਜਿਸ ਹੋਏ ਪਿਤ ਮਾਤ,
ਜਿਹਦੇ ਮਾਤਾ ਪਿਤਾ ਕੋਲ ਕੁਝ ਹੋਵੇ,
ਸੋਈ ਜਾਏ ਘਰ ਖਾਵੇ ਰਾਤ,
ਉਹ ਘਰੋਂ ਖਾਂਦਾ ਸੀ ਨੀ ਤੇ ਘਰ ਵੀ ਕੀ ਸੀਗਾ, ਜੇ ਕਮਾਈ ਕਰਕੇ ਬੰਦੇ ਨੇ ਘਰ ਲਿਆਉਣੀ, ਕਮਾਈ ਤੇ ਹੈ ਨੀ ਕੋਈ, ਘਰ ਕਿਥੋਂ ਆਉਣੀ ਹੈ, ਘਰ ਨਿਆਣੇ ਭੁੱਖੇ ਬਾਹਰ ਆਪ ਭੁੱਖੇ, ਏਦਾਂ ਦਾ ਸਮਾਂ ਬਣਿਆ ਹੋਇਆ ਸੀ।
ਦੋਹਰਾ ਇਸੇ ਭਾਂਤ ਸਿੰਘ ਰਹਿਤ ਥੇ ਬਗਿਆੜਨ ਖੱਡ ਮਾਹੇ,
ਉਹ ਬਗਿਆੜਾਂ ਦੀ ਇੱਕ ਖੱਡ ਸੀਗੀ, ਉਹਦੇ ਵਿਚ ਕਈ ਸਿੰਘ ਰਹਿੰਦੇ ਸੀ।
ਜਸੂਸਨ ਨੇ ਤੇਊ ਲਖੇ ਜਾ ਕਹਿਓ ਸੋ ਤੁਰਕਣ ਪਾਹੇ,
ਹੁਣ ਸੀ ਆਈ ਡੀ ਵਾਲਿਆਂ ਦੇ ਬੜੇ ਕੰਨ ਤਿੱਖੇ ਹੁੰਦੇ ਆ, ਉਹਨਾਂ ਨੇ ਪਤਾ ਕਰਕੇ ਸਿੰਘਾਂ ਦਾ ਵੀ ਇਹ ਤਾਂ ਇਸ ਖੱਡ ਚ ਬੰਦੇ ਰਹਿੰਦੇ ਆ, ਰਾਤ ਨੂੰ ਆਉਂਦੇ ਜਾਂਦੇ ਆ, ਉਹਨਾਂ ਨੇ ਖਬਰ ਕਰਤੀ ਸਰਕਾਰ ਨੂੰ।
ਜਾਓ ਕਈ ਸੁਣਤ ਫੌਜ ਤੁਰਕਣ ਚੜ ਆਈ,
ਤੁਰਕਾਂ ਦੀ ਫੌਜ ਚੜ ਕੇ ਆ ਗਈ, ਖੱਡ ਨੂੰ ਘੇਰਾ ਪਾ ਲਿਆ,
ਇੱਕ ਔਰ ਢੁੱਕ ਬਹੀ ਸਿਪਾਹੀ,
ਫੌਜ ਇੱਕ ਪਾਸੇ ਤੁਰਕਾਂ ਦੀ ਢੁੱਕ ਕੇ ਬਹਿ ਗਈ ਵੀ ਖੱਡ ਚੋਂ ਬਾਹਰ ਨਿਕਲਣਗੇ ਤੇ ਮਾਰਾਂਗੇ।
ਸਿੰਘ ਵੜਤ ਉਨ ਲੱਖ ਜੇ ਲੀਨ,
ਖੱਡ ਚ ਵੜਦੇ ਸਿੰਘ ਵੇਖ ਲਏ ਸਨ ਤੁਰਕਾਂ ਨੇ,
ਤਹਿ ਉਸ ਵਕਤ ਸਿੰਘ ਥੇ ਤੀਨ,
ਉਹ ਸਿਰਫ ਤਿੰਨ ਹੀ ਸਿੰਘ ਸਨ ਉਸ ਵੇਲੇ ਜਦੋਂ ਅੰਦਰ ਵੜੇ ਨਾ ਖੱਡ ਵਿਚ, ਤਿੰਨ ਹੀ ਸਿੰਘ ਸਨ ਜਦੋਂ ਤੁਰਕਾਂ ਨੇ ਦੇਖਿਆ।
ਲੱਦਾ ਸਿੰਘ ਜੋ ਭੰਗੂ ਸੁਣਾਇਓ,
ਭਾਈ ਰਤਨ ਸਿੰਘ ਜੀ ਕਹਿੰਦੇ ਸਾਡਾ ਤਾਇਆ ਸੀ ਲੱਦਾ ਸਿੰਘ ਭੰਗੂ ਮੀਰਾਂ ਕੋਟੀਆਂ ਦਾ,
ਰਾਮ ਸਿੰਘ ਲੰਬੇ ਹੇਹਰ ਗਾਇਓ,
ਲੰਮਾ ਹੇਹਰ ਪਿੰਡ ਹੈ ਮਾਝੇ ਚ, ਉਥੋਂ ਦਾ ਸੀਗਾ ਇੱਕ ਰਾਮ ਸਿੰਘ,
ਸੁਲੱਖਣ ਸਿੰਘ ਗਿੱਲ ਥੋ ਆਹੇ,
ਇੱਕ ਸੁਲੱਖਣ ਸਿੰਘ ਗਿੱਲ ਜਾਤੀ ਦਾ ਸੀ,
ਲੀਨੇ ਤੁਰਕਣ ਵੜਤ ਦਰਸਾਏ,
ਉਹ ਤਿੰਨੇ ਸਿੰਘ ਸੁਲੱਖਣ ਸਿੰਘ ਰਾਮ ਸਿੰਘ ਤੇ ਲੱਦਾ ਸਿੰਘ ਖੱਡ ਚ ਵੜਦੇ ਤੁਰਕਾਂ ਨੇ ਦੇਖ ਲਏ।
ਕਰ ਕੇ ਉਠਾਵਣ ਤੁਰਕ ਤੁਰਤ ਪਈ।
ਉਹਨਾਂ ਨੇ ਆਖਿਆ ਇਹਨਾਂ ਨੂੰ ਬਾਹਰ ਕੱਢੀਏ ਤੇ ਮਾਰ ਲਈਏ।
ਵੜਤ ਪਤਾਲ ਸਿੰਘ ਆਕੀ ਭਈ,
ਸਿੰਘ ਥੱਲੇ ਪਤਾਲ ਵਿਚ ਚਲੇ ਗਏ, ਬਹੁਤ ਡੂੰਘੀ ਖੱਡ ਸੀਗੀ, ਉੱਥੇ ਜਾ ਕੇ ਆਕੀ ਹੋ ਗਏ। ਕਹਿੰਦੇ ਅਸੀਂ ਕਿਹੜਾ ਬਾਹਰ ਆਉਣਾ, ਬੈਠੇ ਰਹੇ ਅੰਦਰ।
ਫੜ ਤਲਵਾਰ ਔਰ ਬੁਗਦੇ ਬਹੇ,
ਸਿੰਘਾਂ ਕੋਲ ਤਲਵਾਰਾਂ ਜਾਂ ਬਰਛੇ ਜੋ ਸ਼ਸਤਰ ਸੀਗੇ ਲੈ ਕੇ ਬਹਿ ਗਏ ਅੰਦਰ।
ਲੜਨ ਭੁਲਨ ਕੋ ਤਿਆਰ ਸੋ ਭਏ,
ਉਹ ਤਿੰਨੇ ਹੀ ਲੱਦਾ ਸਿੰਘ, ਰਾਮ ਸਿੰਘ, ਸੁਲੱਖਣ ਸਿੰਘ ਲੜਨ ਨੂੰ ਤਿਆਰ ਹੋ ਗਏ।
ਇੱਕ ਦੋ ਦਿਨ ਕੋ ਅਨਾਜ ਥੋ ਮਾਹੀ,
ਇੱਕ ਦੋ ਦਿਨ ਦਾ ਖਾਣਾ ਵੀ ਅੰਦਰ ਸੀਗਾ ਖਾਣ ਵਾਸਤੇ।
ਨੀਰ ਪਤਾਲ ਕੋ ਥੋ ਉਨ ਪਾਹੇ,
ਥੱਲੇ ਪਾਣੀ ਵੀ ਉਹਨਾਂ ਨੇ ਕੱਢਿਆ ਹੋਇਆ ਸੀ ਜ਼ਮੀਨ ਚ, ਡੂੰਘੇ ਜੋ ਚਲੇ ਗਏ ਥੱਲੇ ਖੂਹ ਬਣ ਗਿਆ, ਉਥੋਂ ਚ ਬੱਚਾ ਜਾ ਬਣਿਆ ਸੀ, ਉਥੇ ਪੀਣ ਨੂੰ ਪਾਣੀ ਵੀ ਸੀ ਥੋੜਾ ਬਾਲਾ, ਉਹ ਪਾਣੀ ਵੀ ਪੀ ਲੈਂਦੇ ਸੀ ਥੋੜਾ ਬਾਲਾ, ਖਾਣ ਪੀਣ ਦਾ ਛੋਲੇ ਜਾਂ ਇੱਦਾਂ ਦੀ ਚੀਜ਼ਾਂ ਰੱਖੀਆਂ ਸੀ ਉਹ ਖਾ ਲੈਂਦੇ ਸੀ।
ਤੁਰਕਣ ਸੇ ਤੁਰਕਣ ਕੇ ਸੋ ਹੱਥ ਨਾ ਆਏ,
ਤੁਰਕ ਬੜਾ ਜ਼ੋਰ ਲਾਉਂਦੇ ਰਹੇ ਪਰ ਉਹ ਸਿੰਘ ਨੀ ਕਾਬੂ ਆਏ, ਉਤੋਂ ਗੋਲੀਆਂ ਵੀ ਮਾਰੀਆਂ ਪਰ ਉਹ ਸਾਈਡਾਂ ਤੇ ਸਨ, ਸਿੱਧੀ ਗੋਲੀ ਜਾਂਦੀ ਉਹ ਉਥੇ ਗੋਲੀ ਸਿੱਧੀ ਪਹੁੰਚਦੀ ਨਹੀਂ ਸੀ, ਇਸ ਕਰਕੇ ਖੱਡਾਂ ਦੇ ਵਿਚ ਤੁਰਕਾਂ ਦੀ ਪੇਸ਼ ਨੀ ਗਈ।
ਰੱਬ ਤੁਰਕਣ ਜਾਓ ਮਤੇ ਮਤਾਏ,
ਫਿਰ ਤੁਰਕਾਂ ਨੇ ਇਹ ਮਤਾ ਕੀਤਾ,
ਦੋਹਰਾ ਮਾਰੋ ਬੰਦੂਕਾਂ ਛਲਕ ਬਾਹੋ, ਵੱਡ ਹੋਏ ਜਾਏ ਧੂਆਂ ਧਾਰ,
ਇੰਨੀਆਂ ਗੋਲੀਆਂ ਚਲਾ ਦੇ ਵੀ ਅੰਦਰ ਧੂਆਂ ਹੋ ਜਾਏ ਤੇ ਧੂਏ ਨਾਲ ਤੰਗ ਆ ਕੇ ਬਾਹਰ ਆ ਜਾਣ।
ਧੂਏ ਨਾਲ ਜਬ ਬੇਹੋਸ਼ ਹੋਏ ਲੇਹੋ ਕਾਢ ਕਰ ਮਾਰ,
ਜੇ ਧੂਏ ਨਾਲ ਬੇਹੋਸ਼ ਹੋ ਜਾਣਗੇ ਫਿਰ ਬਾਹਰ ਕੱਢ ਲਵਾਂਗੇ।
ਜਾਓ ਭਾਈ ਸਭ ਬੰਦੂਕ ਮਦ ਖੱਡਣ ਜੋਰੀ,
ਉਹਨਾਂ ਨੇ ਸਾਰੀਆਂ ਬੰਦੂਕਾਂ ਖੱਡ ਵੱਲ ਕਰਕੇ ਚਲਾਣੀਆਂ ਸ਼ੁਰੂ ਕਰਤੀਆਂ ਤੁਰਕਾਂ ਨੇ।
ਬਹੁਤ ਬਰਸਾਈ ਅੰਦਰ ਗੋਰੀ,
ਬੜੀਆਂ ਗੋਲੀਆਂ ਅੰਦਰ ਬਰਸਾਈਆਂ ਉਹਨਾਂ ਨੇ, ਮੀਂਹ ਪਾਤਾ ਗੋਲੀਆਂ ਦਾ,
ਧੂੰ ਧਾਰਤਾ ਹੈ ਭਇਓ ਕਨੇਰੋ,
ਉਸ ਖੱਡ ਚ ਬੜਾ ਧੂੰਆਂ ਹੋ ਗਿਆ,
ਹਿਓ ਹੁਟਿਓ ਜਾ ਭਇਓ ਅੰਧੇਰੋ,
ਅੰਦਰ ਸਿੰਘਾਂ ਨੂੰ ਸਾਹ ਲੈਣਾ ਔਖਾ ਹੋ ਗਿਆ।
ਸਭ ਉਨ ਸਿੰਘਣ ਬੜ ਦੁੱਖ ਲਹਿਓ,
ਬੜਾ ਤਕਲੀਫ ਦਾ ਹੁੰਦਾ, ਉੱਪਰ ਸਾਰੇ ਪਾਸੇ ਹਨੇਰਾ ਹੁੰਦਾ, ਫਿਰ ਉਹੀ ਰਸਤਾ ਹੁੰਦਾ ਹਵਾ ਆਉਣ ਦਾ, ਉਧਰੋਂ ਇਹਨੂੰ ਧੂਆਂ ਆ ਗਿਆ ਅੰਦਰ।
ਧੂਆਂ ਰੋਕਣ ਯਤਨ ਉਨ ਕਯੋ,
ਸਿੰਘਾਂ ਨੇ ਧੂਆਂ ਰੋਕਣ ਦੇ ਬੜੇ ਯਤਨ ਕੀਤੇ।
ਉਤੇ ਲੀੜੇ ਜੋ ਉਨ ਕੇ ਪਾਹੇ,
ਜੋ ਵਿਚਾਰਿਆਂ ਕੋਲ ਮਾੜੇ ਮੋਟੇ ਕੱਪੜੇ ਲੀੜੇ ਸੀਗੇ, ਦਸਤਾਰੇ ਸੀ ਜਾਂ ਕਛਹਿਰੇ ਸੀ ਜਾਂ ਮਾੜਾ ਮੋਟਾ ਕਮੀਜ਼ ਜਾਂ ਕੋਈ ਖੇਸ ਚਾਦਰ ਸੀ,
ਲੈ ਖੱਡਣ ਮੁਖ ਰੋਕਿਓ ਵਾਹੇ,
ਉਹਨਾਂ ਨੂੰ ਗਿੱਲੀਆਂ ਕਰਕੇ ਅਗਲੇ ਪਾਸੇ ਲਾਇਆ ਵੀ ਧੂਏ ਤੋਂ ਬਚਾ ਹੋਵੇ।
ਫਿਰ ਤੁਰਕਣ ਕੇ ਯੋ ਚਿਤ ਆਈ,
ਪਰ ਬਾਹਰ ਨੀ ਆਏ, ਜਦੋਂ ਬਾਹਰ ਨੀ ਆਏ ਤੇ ਫਿਰ ਤੁਰਕਾਂ ਨੇ ਸੋਚਿਆ,
ਖੱਡ ਲੋਕਾਂ ਨੇ ਖੱਡ ਲਿਓ ਪੁਟਾਈ,
ਪਿੰਡ ਦੇ ਬੰਦੇ ਬੁਲਾ ਲਏ ਨੇੜੇ ਪਿੰਡਾਂ ਦੇ ਵੀ, ਇਹ ਖੱਡ ਪੱਟ ਦਿਓ ਕਈਆਂ ਦੇ ਨਾਲ ਤੇ ਸਿੰਘਾਂ ਨੂੰ ਬਾਹਰ ਕੱਢੀਏ।
ਕਰ ਸਲਾਹੇ ਇਮ ਫੌਜ ਚੜ ਧਾਈ,
ਫੌਜ ਤੁਰਕਾਂ ਦੀ ਕਈਆਂ ਲੈ ਆਈ,
ਆਏ ਲੋਕ ਕਰ ਕਹੀ ਫੜਾਈ,
ਕਈਆਂ ਲੈ ਗਏ ਲੋਕ ਪੱਟਣ ਲੱਗ ਪਏ ਤੇ ਫੌਜ ਵਾਲੇ ਜਿਹੜੇ ਸੀ ਉਹ ਪਿੰਡ ਚ ਜਾ ਕੇ ਰੋਟੀਆਂ ਖਾਣ ਲੱਗ ਪਏ,
ਆਏ ਲੋਕਾਂ ਨੇ ਇਮ ਕਰ ਚਤੁਰਾਈ,
ਲੋਕਾਂ ਨੇ ਕਈ ਦੇ ਨਾਲ ਉਹਨਾਂ ਦਾ ਕਹਿਣਾ ਤਾਂ ਮੰਨਣਾ ਹੀ ਸੀ ਨਾ ਫੌਜ ਦਾ, ਉਹਨਾਂ ਨੇ ਪੱਟਣਾ ਸ਼ੁਰੂ ਕੀਤਾ,
ਕਸੀਆਂ ਦੇ ਪੁੱਟਣ ਦੇ ਲਾਈ,
ਉਹ ਕਈਆਂ ਲੈ ਕੇ ਪੱਟਣ ਲੱਗ ਪਏ ਲੋਕ,
ਜਬ ਪੁੱਟੇ ਤਬ ਉਖੜ ਜਾਹੇ,
ਉਹ ਜਦੋਂ ਪੁੱਟਦੇ ਸੀਗੇ ਤੇ ਉਖੜ ਜਾਂਦੇ ਸੀਗੇ,
ਨਾਲੇ ਲੱਤ ਮੁੱਕੀ ਜੱਟ ਭੀ ਖਾਹੇ,
ਤੇ ਨਾਲੇ ਉਹਨਾਂ ਨੂੰ ਲੱਤ ਮੁੱਕੀ ਵੀ ਪੈਂਦੀ ਸੀ,
ਦੋਹਰਾ ਕਹੀ ਠੁਕਾਵਣ ਖਾਤਰ ਸੱਦਨ ਗਏ ਤਰਖਾਣ,
ਉਹ ਕਈਆਂ ਜਿਹੜੀਆਂ ਨਾ ਉਹਨਾਂ ਦੀਆਂ ਟੁੱਟ ਗਈਆਂ, ਪਰਮੇਸ਼ਰ ਦੀ ਖੇਡ ਐਸੀ ਹੋਈ, ਕਈਆਂ ਦੀ ਜਿਹੜੇ ਚੂਲਾਂ ਉਖੜ ਗਈਆਂ, ਉਹ ਤਰਖਾਣਾ ਨੂੰ ਸੱਦਣ ਗਏ ਵੀ ਸਾਡੀਆਂ ਕਈਆਂ ਠੀਕ ਕਰ ਦਿਓ,
ਤਾਉ ਲਓ ਰਾਤ ਸੋ ਢੁੱਕ ਪਈ ਫੌਜ ਚਾਹੇ ਡੇਰੇ ਜਾਣ,
ਇਹਨਾਂ ਨੂੰ ਰਾਤ ਪੈ ਗਈ, ਰਾਤ ਪੈ ਗਈ ਫੌਜੀ ਭੁੱਖੇ ਸਵੇਰ ਦੇ, ਉਹ ਕਹਿੰਦੇ ਰੋਟੀ ਖਾਈਏ ਚੱਲ ਕੇ ਡੇਰੇ ਚ, ਉਹ ਆਪਣੇ ਡੇਰੇ ਨੂੰ ਮੁੜ ਪਏ,
ਚਾਉ ਪਈ ਤਬ ਤੁਰਕਣ ਮਤ ਔਰੇ ਕਈ,
ਤੁਰਕਾਂ ਦੇ ਦਿਮਾਗ ਚ ਇਦਾਂ ਦੀ ਗੱਲ ਆ ਗਈ,
ਖੱਡ ਭਰ ਈਦਨ ਅੱਗ ਲਾਏ ਦਈ,
ਕਹਿੰਦੇ ਖੱਡ ਚ ਬਾਲਣ ਪਾ ਕੇ ਅੱਗ ਲਾ ਦਿਓ ਅੰਦਰ ਹੀ ਮਰ ਜਾਣ ਸੜ ਕੇ,
ਅਗਨ ਪਹੁੰਚ ਦਏ ਕੱਪੜੇ ਸਾੜੀ,
ਉਹ ਅੱਗ ਗਈ ਪਰ ਉਹਨਾਂ ਦੇ ਜਿਹੜੇ ਕੱਪੜੇ ਸੀ ਨਾ ਸੜ ਗਏ ਸਿੰਘਾਂ ਦੇ,
ਹਿਮ ਸਿੰਘਣ ਕੋ ਭਈ ਖਵਾਰੀ,
ਪਰੇਸ਼ਾਨੀ ਬਹੁਤ ਹੋਈ ਸਿੰਘਾਂ ਨੂੰ,
ਫਿਰ ਸਿੰਘਣ ਕੀ ਉਹ ਯਤਨ ਸੋ ਔਰ,
ਸਿੰਘਾਂ ਨੇ ਹੋਰ ਯਤਨ ਕੀਤਾ, ਫਿਰ
ਗਿੱਲੀ ਮਿੱਟੀ ਸੋ ਮੁੰਦੀ ਠੌਰ,
ਉਹਨਾਂ ਨੇ ਥੱਲੇ ਗਿੱਲੀ ਮਿੱਟੀ ਕੱਢ ਕੱਢ ਕੇ ਨਾ ਉਹਦੇ ਨਾਲ ਉਹ ਪਾਸਾ ਰੋਕਿਆ ਅੱਗੋਂ,
ਇਸ ਵਿਧ ਜਾਨ ਉਹਨੇ ਬਚ ਰਹੀ,
ਉਹ ਸਿੰਘਾਂ ਦੀ ਜਾਨ ਪਰਮੇਸ਼ਰ ਨੇ ਅਜੇ ਤੱਕ ਬਚਾਈ, ਸਵੇਰ ਦੇ ਬੈਠੇ ਹਨ ਖੱਡ ਵਿਚ ਵੜੇ,
ਤਾਉ ਲਓ ਆਣ ਰਾਤ ਭੀ ਆ ਭਈ,
ਰਾਤ ਵੀ ਹੋ ਗਈ,
ਲੋਕਾਂ ਨੂੰ ਉਹਨੇ ਦਇਓ ਡਰਵਾਏ,
ਲੋਕਾਂ ਨੇ ਜਿਹੜੇ ਬਾਹਰ ਸੀਗੇ ਨਾ ਉਹਨਾਂ ਨੇ ਕੀ ਕੀਤਾ,
ਰਾਤ ਪਰੈ ਮਾਰੇ ਸਿੰਘ ਆਏ,
ਉਹ ਆਪਸੀ ਵਿਚ ਬੰਦੇ ਆਪਣੇ ਵੀ ਹੁੰਦੇ ਆ, ਸਿੰਘਾਂ ਦੇ ਵਿਚ ਵੀ ਮਦਦ ਕਰਨ ਵਾਲੇ ਵੀ ਬੰਦੇ ਸੀਗੇ, ਉਹਨਾਂ ਨੇ ਆਖਿਆ ਓਏ ਆਪਾਂ ਕਿਉਂ ਮਰੀਏ, ਫੌਜ ਵਾਲੇ ਤੇ ਚਲੇ ਗਏ, ਸਿੰਘ ਬਾਹਰ ਨਿਕਲ ਕੇ ਆਪਾਂ ਨੂੰ ਪੈ ਜਾਣਗੇ, ਆਪਾਂ ਮਾਰੇ ਜਾਵਾਂਗੇ, ਆਪਾਂ ਕਾਹਨੂੰ ਬਗਾਨੀ ਮੌਤ ਮਰੀਏ, ਸਿੰਘ ਸਾਨੂੰ ਪੈਣਗੇ ਹੁਣ, ਉਹਨਾਂ ਨੇ ਅੰਦਰੋਂ ਗੱਲ ਚਲਾ ਦਿੱਤੀ। ਜਦੋਂ ਗੱਲ ਚਲਾਈ ਇੱਕ ਦੋ ਬੰਦਿਆਂ ਗੱਲ ਕੀਤੀ ਦੂਜੇ ਡਰ ਗਏ। ਹਾਂਜੀ
ਇੱਕ ਡਰ ਛਾੜ ਉਹਨਾਂ ਓਏ ਗਏ,
ਉਹ ਕਹਿੰਦੇ ਆਪਾਂ ਪਿਛਾਂ ਹੋ ਜਾਈਏ, ਆਪਾਂ ਨਾ ਮਰੀਏ, ਕਿਤੇ ਸਿੰਘ ਸਾਨੂੰ ਹੀ ਨਾ ਪੈ ਜਾਣ, ਫੌਜ ਤਾਂ ਚਲੀ ਗਈ ਹੈ ਤੇ ਸਾਡੀ ਹੁਣ ਮਦਦ ਕਹਿੰਦੇ ਕਰਨੀ ਪਿੰਡਾਂ ਵਾਲਿਆਂ ਦੀ, ਸਿੰਘਾਂ ਕੋਲ ਤਲਵਾਰਾਂ ਨੇ, ਉਹ ਝੜ ਕੇ ਲੰਘ ਜਾਣਗੇ। ਹਾਂਜੀ
ਲੋਕ ਚੁਫੇਰਿਓ ਆਵਤ ਭਾਏ,
ਚੁਫੇਰਿਓ ਲੋਕ ਜਿਹੜੇ ਸੀਗੇ
ਬੁਝਾਏ ਆਗ ਤੇ ਲਏ ਨਿਕਾਰ,
ਉਹਨਾਂ ਬੰਦਿਆਂ ਨੇ ਅੱਗ ਬੁਝਾਤੀ ਜਿਹੜੇ ਵਿਚੋਂ ਮਦਦਗਾਰ ਸੀ ਨਾ, ਉਹਨਾਂ ਨੇ ਅੱਗ ਬੁਝਾ ਦਿੱਤੀ ਤੇ ਸਿੰਘਾਂ ਨੂੰ ਆਖਿਆ ਤੁਸੀਂ ਨਿਕਲ ਜਾਓ ਹੁਣ।
ਐਸ ਬੀਤੀ ਉਨ ਸਿੰਘਣ ਨਾਰ,
ਇਸ ਤਰ੍ਹਾਂ ਉਹਨਾਂ ਸਿੰਘਾਂ ਤੇ ਬੀਤੀ ਖਾਲਸਾ ਜੀ।
ਜਿਨ ਸਿਰ ਬੀਤੀ ਤਿੰਨ ਸੋ ਹਮ ਸੁਣੀ,
ਜਿਨ੍ਹਾਂ ਦੇ ਬੀਤੀ ਹੈ ਨਾ ਉਹਨਾਂ ਨੇ ਆਪ, ਭਾਈ ਰਤਨ ਸਿੰਘ ਕਹਿੰਦੇ ਮੈਨੂੰ ਆਪ ਸੁਣਾਈ ਹੈ ਬਜੁਰਗਾਂ ਨੇ, ਉਹ ਬੁੱਢੇ ਜਿਉਂਦੇ ਆ, ਸੋਭਾ ਲੱਦਾ ਸਿੰਘ ਹੋਰੀ, ਸੁਲੱਖਣ ਸਿੰਘ ਹੋਰੀ, ਰਾਮ ਸਿੰਘ ਹੋਰੀ, ਤਿੰਨੇ ਸਿੰਘ, ਉਹਨਾਂ ਚੋਂ ਇੱਕ ਅੱਧਾ ਸਿੰਘ ਜਿਉਂਦਾ ਸੀ ਜਿਹਨੇ ਰਤਨ ਸਿੰਘ ਨੂੰ ਬਚਪਨ ਚ ਸੁਣਾਈ ਹੋਣੀ ਗੱਲ। ਕਹਿੰਦੇ ਜਿਨ੍ਹਾਂ ਦੇ ਉਹ ਦਿਨ ਬੀਤਿਆ ਸੀ ਜਿਹੜੇ ਖੱਡ ਵਿਚ ਸਾਰਾ ਦਿਨ ਤੁਰਕਾਂ ਨਾਲ ਲੜਦੇ ਰਹੇ, ਰਾਤ ਨੂੰ ਉਹਨਾਂ ਨੂੰ ਮਹਾਰਾਜ ਨੇ ਮੌਕਾ ਦਿੱਤਾ, ਪਿੰਡਾਂ ਵਾਲਿਆਂ ਨੂੰ ਕੱਢ ਦਿੱਤਾ, ਉਹ ਨਿਕਲ ਗਏ ਖੱਡ ਚੋਂ ਬਚ ਗਏ। ਉਹਨਾਂ ਦੀ ਸੁਣਾਈ ਹੋਈ ਗੱਲ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਤੁਹਾਨੂੰ ਲਿਖ ਕੇ ਸੁਣਾ ਰਿਹਾ। ਹਾਂਜੀ
ਰਤਨ ਸਿੰਘ ਸੋ ਲਿਖ ਦਈ ਗੁਣੀ,
ਰਤਨ ਸਿੰਘ ਨੇ ਕਥਾ ਲਿਖ ਦਿੱਤੀ ਹੈ,
ਦੋਹਰਾ ਐਸੋ ਐਸੋ ਦੁੱਖ ਸਹੇ ਤਾਂ ਛੱਡੇ ਸੋ ਦਾਈਏ ਨਾਹੀਂ,
ਇਹੋ ਜਿਹੇ ਬੜੇ ਦੁੱਖ ਸੀਗੇ। ਇਹ ਤਾਂ ਇੱਕ ਥੋੜੀ ਜਿਹੀ ਨਮੂਨੇ ਹਨ, ਬਹੁਤੀਆਂ ਗੱਲਾਂ ਐਸੀਆਂ ਜਿਹੜੀਆਂ ਪੰਥ ਪ੍ਰਕਾਸ਼ ਵਿਚ ਨੀ ਲਿਖੀਆਂ, ਹੋਰ ਕਈ ਕਿਤਾਬਾਂ ਚੋਂ ਮਿਲਦੀਆਂ। ਪੂਰਾ ਇਤਿਹਾਸ ਤਾਂ ਬੜਾ ਖਿਲਰਿਆ ਹੋਇਆ ਸੀ ਨਾ, ਕੋਈ ਕਿਸੇ ਪਿੰਡ ਸੀ, ਕੋਈ ਕਿਸੇ ਸ਼ਹਿਰ ਸੀ, ਕੋਈ ਕਿਸੇ ਜ਼ਿਲ੍ਹੇ ਸੀਗਾ, ਤੇ ਉਸ ਵੇਲੇ ਲਿਖਣ ਦੇ ਸਾਧਨ ਵੀ ਨਹੀਂ ਸਨ। ਪੁਰਾਣੇ ਸਿੰਘ ਜਵਾਨੀ ਇੱਕ ਦੂਜੀ ਨੂੰ ਦੱਸਦੇ ਹੁੰਦੇ ਸੀਗੇ ਚੱਲਦੀਆਂ ਆਉਂਦੀਆਂ ਗੱਲਾਂ। ਸੋ ਕਹਿੰਦੇ ਇਹੋ ਜਿਹੇ ਬੜੇ ਹੀ ਪ੍ਰਸੰਗ ਸੀਗੇ ਜਿਹੜੇ ਲਿਖੇ ਨਹੀਂ ਜਾ ਸਕੇ।
ਖੱਤਰੀ ਤਰਖਾਨ ਕਲਾਲ ਜੱਟ ਮਿਲੀ ਪਤਸ਼ਾਹੀ ਤਾਹੀ,
ਇਹ ਜਿਹੜੀਆਂ ਜਾਤਾਂ ਨੀਵੀਆਂ ਸਮਝੀਆਂ ਜਾਂਦੀਆਂ ਸਨ, ਗਰੀਬ ਜਾਤਾਂ ਸਮਝੀਆਂ ਜਾਂਦੀਆਂ, ਖੱਤਰੀ ਜੱਟ ਕਲਾਲ ਬਾਣੀਏ ਛੀਂਬੇ ਨਾਈ ਝੀਵਰ ਤਰਖਾਨ, ਇਹਨਾਂ ਨੀਵੀਆਂ ਜਾਤਾਂ ਨੂੰ ਕਲਗੀਧਰ ਨੇ ਕਿਹਾ ਸੀ ਇਹਨੇ ਗਰੀਬ ਸਿੱਖਣ ਕੋ ਦਹੋ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ, ਤੇ ਇਹ ਵਡਿਆਈ ਫਿਰ ਕਲਗੀਧਰ ਪਾਤਸ਼ਾਹ ਨੇ ਦੇਣੀ ਸੀ, ਪਰ ਇਹ ਵਡਿਆਈ ਲੈਣ ਵਾਸਤੇ ਖੱਡਾਂ ਵਿਚ ਰਹਿਣਾ ਪਿਆ, ਭੁੱਖੇ ਦਿਨ ਕੱਟਣੇ ਪਏ, ਬੜੇ ਬੜੇ ਤਸੀਹੇ ਝੱਲਣੇ ਪਏ, ਚਰਖੜੀਆਂ ਤੇ ਚੜ੍ਹਨਾ ਪਿਆ, ਬੰਦ ਬੰਦ ਕਟਾਣੇ ਪਏ, ਵੱਡੇ ਵੱਡੇ ਜੰਗ ਯੁੱਧ ਕਰਨੇ ਪਏ, ਤਾਂ ਇਹਨਾਂ ਸ਼ਹੀਦਾਂ ਸਿੰਘਾਂ ਦੀ ਕਮਾਈ ਦਾ ਸਦਕਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਮਹਾਨ ਖਾਲਸਾ ਰਾਜ ਕਾਇਮ ਹੋਇਆ। ਸੋ ਇਹ ਕਥਾ ਹੁਣ ਆਪਾਂ ਅਗਲੇ ਪ੍ਰਕਰਣਾਂ ਵਿਚ ਸਰਵਣ ਕਰਾਂਗੇ, ਸਮੇਂ ਦੇ ਲਿਹਾਜ ਨਾਲ ਸਮਾਪਤੀ ਹੈ। ਕੱਲ ਦਾ ਦਿਨ ਖਾਲਸਾ ਜੀ ਪੰਥ ਪ੍ਰਕਾਸ਼ ਦੀ ਕਥਾ ਹੋਣੀ ਹੈ, ਫਿਰ ਦਾਸ ਨੇ ਚਾਲਾ ਪਾ ਜਾਣਾ। ਸੋ ਹਾਜ਼ਰੀਆਂ ਪ੍ਰਵਾਨ ਕਰਨੀਆਂ, ਹੇ ਗੋਬਿੰਦ ਹੇ ਗੋਪਾਲ ਹੇ
ਦਇਆਲ ਲਾਲ,
ਨਾੜ ਨਾਥ ਨਾ ਸਕੇ
ਦੀਨ ਦਰਦ ਨਿਵਾਰ,
ਹੇ ਸਮਰੱਥ ਅਗੰਮ ਪੂਰਨ ਮੋਹੇ
ਮਾਇਆ ਧਾਰ,
ਅੰਧਕੂਪ ਮਹਾ ਭਿਆਨ
ਨਾਨਕ ਪਾਰ ਉਤਾਰ,
ਆਏ ਪ੍ਰਭ ਸਰਨਾਗਤੀ
ਕਿਰਪਾ ਨਿਧ ਦਇਆਲ,
ਏਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ,
ਜੋ ਸ਼ਰਧਾ ਕਰ ਸੇਵਦੇ
ਪੁਰ ਪਾਰ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ,
ਜੋ ਸ਼ਰਧਾ ਕਰ ਸੇਵਦੇ।